ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਆ ਰਹੇ ਹੋ ਸੋ ਬੰਦਾ ਬਹਾਦਰ ਸਾਹਿਬ ਬਾਰੇ ਗੱਲ ਚੱਲ ਰਹੀ ਸੀ ਸੋ ਗੁਰੂ ਜੀ ਨੇ ਜੋ ਰਾਜ ਰਿਸ਼ੀਆਂ ਦਾ ਭਾਵ ਸੰਤ ਸਿਪਾਹੀਆਂ ਦਾ ਪੰਥ ਚਲਾਇਆ ਹੈ ਸੋ ਮਹਾਂ ਪੁਰਖਾਂ ਦੀ ਅਵਸਥਾ ਕੈਸੀ ਅਲੌਕਿਕ ਬਣ ਜਾਂਦੀ ਹੈ ਹਜ਼ੂਰ ਨੇ ਮਾਧੋ ਦਾਸ ਜਾਂ ਲਕਸ਼ਮਣ ਦੇਵ ਜੀ ਦਾ ਨਾਮ ਹੈ ਸੋ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਨਾਟਕੀ ਚੇਟਕੀ ਚ ਵਰਤ ਰਿਹਾ ਸੀ ਪਾਤਸ਼ਾਹ ਜੀ ਨੇ ਆਪਣੀ ਬਰਕਤ ਨਾਲ ਪ੍ਰਭਾਵਿਤ ਕਰਕੇ ਖੰਡੇਵਾੜ ਦਾ ਅੰਮ੍ਰਿਤ ਛਕਾ ਕੇ ਸੰਤ ਸਿਪਾਹੀ ਬਣਾਇਆ ਔਰ ਜਰਨੈਲ ਥਾਪ ਕੇ ਸੋ ਧਰਮ ਵਿਰੋਧੀਆਂ ਨੂੰ ਡੰਡ ਦੇਣ ਵਾਸਤੇ ਪੰਜ ਸਿੰਘ ਸਾਸ ਦੇ ਕੇ ਪੰਜ ਤੀਰ ਪੰਜਾਬ ਦੀ ਧਰਤੀ ਵੱਲ ਭੇਜਿਆ ਸੀ ਗੁਰੂ ਕੀ ਬਖਸ਼ਿਸ਼ ਦੇ ਨਾਲ ਪੀਰ ਬੁੱਧੂ ਸ਼ਾਹ ਜੀ ਦਾ ਜੋ ਭਗਾਣੀ ਦੇ ਯੁੱਧ ਵਿੱਚ ਸਤਿਗੁਰੂ ਜੀ ਦੇ ਨਾਲ ਚਾਰ ਪੁੱਤਰ 700 ਮਰੀਦ ਸ਼ਹੀਦ ਕਰਾਇਆ ਸੀ ਉਸਮਾਨ ਖਾਂ ਜਿਸ ਨੇ ਪੀਰ ਜੀ ਤੇ ਜ਼ੁਲਮ ਕੀਤਾ ਸੀ ਉਹਦੀ ਕੀਤੀ ਦਾ ਫਲ ਭੁਗਤਾਇਆ ਤੇ ਬਦਲਾ ਤੇ ਨੌਵੇਂ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਕਾਰਯੋਗ ਜਗਤ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਬਦਲੇ ਲਏ ਸਰਹੰਦ ਨੂੰ ਉਜਾੜਿਆ ਔਰ ਵਜੀਦੇ ਰਜੀਦੇ ਗੰਗੂ ਝੂਠੇ ਨੰਦਾਦਕਾਂ ਨੂੰ ਉਹਨਾਂ ਦੇ ਕਰਮਾਂ ਦੀਆਂ ਸਜਾਵਾਂ ਦਿੱਤੀਆਂ ਔਰ ਲੋਹਗੜ੍ਹ ਖਾਲਸੇ ਦੀ ਰਾਜਧਾਨੀ ਕਾਇਮ ਕਰਕੇ ਗੁਰੂ ਸਾਹਿਬ ਔਰ ਅਕਾਲ ਦੇ ਨਾਂ ਤੇ ਸਿੱਕਾ ਤੇ ਸੰਮਤ ਵੀ ਜਾਰੀ ਕੀਤਾ ਸੋ ਖਾਲਸਾ ਰਾਜ ਨੂੰ ਬਾਅਦ ਵਿੱਚ ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਆਪ ਬਖਸ਼ਿਸ਼ ਕੀਤੀ ਔਰ ਇਸੇ ਨੂੰ ਬਚਾਉਣ ਵਾਸਤੇ ਅੰਤਨ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਮੋਟਿਆਂ ਵਾਲੇ 13,000 ਸਿਪਾਹੀਆਂ ਦੀ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਤੋਂ ਬਾਅਦ ਬਾਬਾ ਖਦਾਲ ਸਿੰਘ ਜੀ ਮਹਾਰਾਜ ਇਸੇ ਸੰਘਰਸ਼ ਲਈ 5 ਸਾਲ ਲਾਹੌਰ ਚ ਨਜ਼ਰਬੰਦ ਰਹੇ ਉਹਨਾਂ ਦੇ ਛੋਟੇ ਗੁਰ ਭਾਈ ਪੰਤਨ ਬਾਬਾ ਮਹਾਰਾਜ ਸਿੰਘ ਜੀ ਜਦੋਂ ਸਿੱਖ ਫੌਜਾਂ ਨੇ ਸੋ ਗੋਰਾ ਸਰਕਾਰ ਦੇ ਅੱਗੇ ਹਥਿਆਰ ਸੁੱਟ ਦਿੱਤੇ ਸੀ ਉਹ ਮਹਾਂਪੁਰਖ ਹੈ ਜਿਨ੍ਹਾਂ ਨੇ ਚੇਲਿਆਂ ਲਈ ਗੁਜਰਾਤ ਦੀ ਲੜਾਈ ਵਿੱਚ ਬਾਬਾ ਖਦਾਲ ਸਿੰਘ ਵੀ ਗਏ ਬੜਾ ਜਸ਼ੀਲਾ ਭਾਸ਼ਣ ਦਿੱਤਾ ਯੁੱਧ ਲੜਿਆ ਕਾਮਯਾਬੀ ਵੀ ਹੋਈ ਬਾਅਦ ਵਿੱਚ ਆਪਣੇ ਪਿਤਾ ਚਤਰ ਸਿੰਘ ਦੇ ਕਹੇ ਉਹਨੇ ਵੀ ਹਥਿਆਰ ਸੁੱਟ ਦਿੱਤੇ ਉਸ ਵੇਲੇ ਕੋਈ ਸ਼ਖਸੀਅਤ ਧੰਨ ਧੰਨ ਬਾਬਾ ਮਹਾਰਾਜ ਸਿੰਘ ਜੀ ਨਰੰਗਾਬਾਦ ਜਿਨ੍ਹਾਂ ਨੇ ਇਹ ਸੰਘਰਸ਼ ਜਾਰੀ ਰੱਖਿਆ ਔਰ ਜਿੱਥੇ ਮਹਾਂਪੁਰਖਾਂ ਨੇ ਰਾਣੀ ਬਿੰਦਾਂ ਦੀ ਬੇਨਤੀ ਤੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਚ ਆ ਕੇ ਦੇਹ ਕਰਾਈ ਇਸ਼ਨਾਨ ਕੀਤੇ ਉੱਥੇ ਵੀ ਪਰਕਰਮਾ ਦੀ ਰਾਖ ਮੱਥੇ ਮੰਗਾ ਕੇ ਪ੍ਰਤੱਗਿਆ ਕੀਤੀ ਸੀ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡੇ ਚਰਨਾਂ ਦੀ ਧੂੜ ਮੱਥੇ ਨੂੰ ਲਾ ਕੇ ਪਰਣ ਕਰਦਾ ਹਾਂ ਕਿ ਆਪਣੇ ਪਿਆਰੇ ਪੰਜਾਬ ਦੇ ਅੰਦਰ ਇਹਨਾਂ ਦਾ ਪੈਰ ਨਹੀਂ ਪੈਣ ਦੇਵਾਂਗਾ। ਇੱਥੇ ਵਸਨੇ ਹਿੰਦੁਸਤਾਨ ਤੋਂ ਬਾਅਦ ਸਮੁੰਦਰੋਂ ਪਾਰ ਭੇਜਾਂਗਾ। ਜੇ ਬਦਾਖਤਾਂ ਨੂੰ ਮੇਰੀ ਜਿੱਤ ਮਨਜ਼ੂਰ ਹੋਈ ਅਜਿਹਾ ਹੀ ਹੋਏਗਾ, ਨਹੀਂ ਜੇ ਜਿੱਤ ਨਾ ਮਨਜ਼ੂਰ ਹੋਈ ਤੇ ਗੋਰਾ ਸਰਕਾਰ ਅੱਗੇ ਹਥਿਆਰ ਨਹੀਂ ਸੁੱਟਾਂਗਾ, ਈਨ ਨਹੀਂ ਮੰਨਾਂਗਾ, ਸਿਰ ਨਹੀਂ ਝੁਕਾਵਾਂਗਾ। ਗੁਰੂ ਪੰਥ ਦਾ ਦਾਸ ਮਹਾਰਾਜ ਸਿੰਘ ਰੰਗਾਵਤ, ਇਹ ਉਹ ਡੇਰਾ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਫੌਜਾਂ ਸਮੇਤ ਲੰਗਰ ਛਕਦੇ ਸੀ। 700 ਮਣ ਆਟਾ, 280 ਮਣ ਦਾਲ, 7 ਮਣ ਲੂਣ ਰੋਜ਼ ਵਰਤ ਹੁੰਦਾ ਸੀ ਔਰ ਦੇਵ ਜੀ ਦੇ ਵਿੱਚ 35 ਮਣ ਦਾਲ ਇੱਕ ਵਾਰੀ ਗੁੰਜਦੀ ਸੀ, ਪੌੜੀ ਲਾ ਕੇ ਦਾਲ ਕੱਢੀ ਜਾਂਦੀ ਸੀ। ਇਹ ਭਾਈ ਦਇਆ ਸਿੰਘ ਸਾਹਿਬ ਦੀ ਟਕਸਾਲ ਹੈ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨਵਿਆਂ ਪਿਆਰਿਆਂ ਦੇ ਮੁਖੀ, ਜਿਹਨੇ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ, ਔਰ ਬਾਬਾ ਸੋਭਾ ਸਿੰਘ ਜੀ ਉਹ ਕੇਸਗੜ੍ਹ ਦੇ ਪਹਿਲੇ ਜਥੇਦਾਰ ਰਹੇ, ਔਰ ਬਾਬਾ ਸਾਹਿਬ ਸਿੰਘ ਬੇਦੀ ਪੂਨੇ ਵਾਲੇ, ਔਰ ਬਾਬਾ ਭਗਤ ਸਿੰਘ ਪੁਰੀ ਵਾਲੇ ਰਾਵਲ ਚੰਡੀ, ਔਰ ਬਾਬਾ ਵੀਰ ਸਿੰਘ ਜੀ ਨਰੰਗਾਬਾਦ, ਜਿਨ੍ਹਾਂ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ, ਵੀਰ ਸਿੰਘ ਮਾਰਿਆ ਡਾ ਧੋਪਾਂ ਨਹੀਂ ਛੱਡਿਆ ਸਾਧ ਤੇ ਸੰਤ ਮੀਆਂ, ਬਾਬਾ ਖਦਾਸ ਸਿੰਘ ਜੀ ਮਹਾਰਾਜ ਲਾਹੌਰ, ਬਾਬਾ ਮਹਾਰਾਜ ਸਿੰਘ ਜੀ ਨਰੰਗਾਬਾਦ, ਬਾਬਾ ਰਾਮ ਸਿੰਘ ਨਰੰਗਾਬਾਦ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ। ਸੋ ਇਸੇ ਵਿੱਚ ਬਾਬਾ ਅਤਰ ਸਿੰਘ ਜੀ ਰੇਗੂ ਸਾਹਿਬ ਵਾਲੇ, ਅਤਲੇ ਵਾਲੇ, ਭੁਨਸਾਂ ਵਾਲੇ, ਮਸਤਵਾਣੇ ਵਾਲੇ, ਬਾਬਾ ਹਰਨਾਮ ਸਿੰਘ ਜੀ ਜੈਨ ਵਾਲੇ, ਜਿਨ੍ਹਾਂ ਦੇ ਸ਼ੇਸ਼ ਬਾਬਾ ਹਰੀ ਸੰਕਾਰ ਜੀ ਨੇ ਤਖ਼ਤ ਕੇਸਗੜ੍ਹ ਸਾਹਿਬ ਦੀ ਸੇਵਾ ਕੀਤੀ, ਬਾਬਾ ਜਵਾਲਾ ਸਿੰਘ ਹਰਪੁਰਵਾਲ ਵਾਲੇ, ਬਾਬਾ ਦਲੇਰ ਸਿੰਘ, ਬਾਬਾ ਬਸੰਤ ਸਿੰਘ ਜੋਲਾ ਵਾਲੇ, ਭਾਵ ਭਾਈ ਦਇਆਲ ਸਿੰਘ ਸਾਹਿਬ ਪੰਜ ਪਿਆਰਿਆਂ ਦੇ ਮੁਖੀ ਜਥੇਦਾਰ, ਗੁਰੂ ਗੋਬਿੰਦ ਸਿੰਘ ਦੇ ਗੜੋਈ ਹਜ਼ੂਰੀ ਸੇਵਕ, ਆਨੰਦਪੁਰ ਤੋਂ ਤੁਰੇ ਆ ਹਜ਼ੂਰ ਸਾਹਿਬ ਤੱਕ ਸਾਥ ਨਿਭਾਇਆ। ਜਦੋਂ 300 ਸਾਲੇ ਤੇ ਗੁਰਤਾ ਗੱਦੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਉਸ ਵੇਲੇ ਵੀ ਜੋ ਨਰਬਦ ਸਿੰਘ ਭੱਟ ਦੀ ਵਹੀ ਹੈ ਉਹਦੇ ਚ ਬਚਨਿਆ ਕਿ ਦਇਆ ਸਿੰਘ ਕੋ ਹੁਕਮ ਹੋਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਓ, ਫਿਰ ਪਾਂਚ ਪੈਸੇ ਨਲੇ ਰੱਖ ਕੇ ਮੱਥਾ ਟੇਕਿਆ। ਇਹ ਰਾਸ਼ਨ ਵੀ ਉਹਨਾਂ ਦੁਆਰਾ ਕਰਾਈ। ਸੋ ਕੱਲ ਅਸੀਂ ਇਸ ਸੰਪਰਦਾ ਦੇ ਮਹਾਂਪੁਰਖ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਨੇ ਸੰਘਰਸ਼ ਰੰਭਿਆ ਸੀ ਤੇ ਰਤਨ ਸਿੰਘ ਸੁਨਿਆਰਾ ਜੋ ਤਰਨ ਤਾਰਨ ਦਾ ਮਹਾਂਪੁਰਖਾਂ ਨੇ ਸਾਰੀ ਪਲੈਨ ਬਣਾਈ ਹੋਈ ਸੀ, ਹੁਣ CID ਦੇ ਕੇ ਮਹਾਂਪੁਰਖਾਂ ਨੂੰ ਗ੍ਰਿਫ਼ਤਾਰ ਕਰਾਇਆ ਆਪਣੇ ਲਾਲਚ ਦੇ, ਆਪਣੇ ਲੋਭ ਕੋ ਕੀਨੂੰ ਉਮੀਦ। ਸੋ ਸਿੰਘਾਪੁਰ ਦੀ ਜੇਲ੍ਹ ਚ ਉਹ ਰਹੇ, 1850 ਵਿੱਚ ਗ੍ਰਿਫ਼ਤਾਰ ਹੋਏ, 5 ਜੁਲਾਈ 1856 ਨੂੰ ਉੱਥੇ ਸ਼ਹੀਦੀ ਹੋਈ। ਆਮ ਇਹ ਕਹਿੰਦੇ ਜੀ 1857 ਵਿੱਚ ਆਜ਼ਾਦੀ ਦੀ ਲੜਾਈ, ਹੁਣ ਭਾਰਤ ਸਰਕਾਰ ਨੂੰ ਬਾਬਾ ਮਹਾਰਾਜ ਸਿੰਘ ਨੂੰ ਮੁੰਡਲੇ ਸ਼ਹੀਦ ਕਰਾਰ ਦੇਣਾ ਪਿਆ। ਪੰਡਿਤ ਮਦਨ ਮੋਹਨ ਮਾਲਵੀਆ ਜੋ ਹਰੀਆ ਸਮਾਜੀਆਂ ਦੇ ਲੀਡਰ ਸੀ, ਜਦੋਂ ਆਜ਼ਾਦੀ ਦੇ ਪ੍ਰਵਾਨਿਆਂ ਦੀ ਗੱਲ ਚੱਲੀ, ਉਹ ਕਹਿੰਦੇ ਰੌਲਾ ਜਿੰਨਾ ਮਰਜ਼ੀ ਪਾਓ, ਸਭ ਤੋਂ ਪਹਿਲਾਂ ਭਾਰਤ ਦੀ ਸ਼ਹੀਦੀ ਦਾ ਮੁੰਡ ਸੰਤ ਬਾਬਾ ਮਹਾਰਾਜ ਸਿੰਘ ਨਰੰਗਾਬਾਦ ਨੇ ਬਣਿਆ। ਤੁਹਾਡੀ ਲੰਡਨ ਦੀ ਲਾਇਬ੍ਰੇਰੀ ਕੱਲ੍ਹ ਅਸੀਂ ਗਏ ਸੀ, ਅਪਾਇੰਟਮੈਂਟ ਸੀ, ਤੇ ਮਹਾਂਪੁਰਖਾਂ ਦੇ ਦੋ ਛੋਟੇ ਚੱਕਰ, ਸ੍ਰੀ ਸਾਹਿਬ ਮੁੰਦੀ ਜਿਹਦੇ ਤੇ ਲਿਖਿਆ ਅਕਾਲ ਸਹਾਇ ਤੇ ਮਹਾਰਾਜ ਸਿੰਘ ਜੀ, ਇਹ ਮੋਹਰ ਵੀ ਲੱਗਦੀ ਸੀ, ਔਰ ਸੰਖ ਤੇ 5 ਗ੍ਰੰਥੀ, 10 ਗ੍ਰੰਥੀ ਦੀ ਪੋਥੀ। ਇੱਕ ਪੋਥੀ ਹੈ ਜੀ 10 ਗੁਰੂਆਂ ਦੀ ਬੰਸਾਵਲੀ ਹੱਥ ਦੇ ਮਹਾਂਪੁਰਖਾਂ ਦੀ, ਔਰ ਦੇ ਵਿੱਚ ਜੋ ਰਾਜਨੀਤੀ ਬਾਰੇ ਵੀ ਤੇ ਕੁਝ ਹੋਰ ਬਚਨ ਵੀ ਉਹ ਇਸੇ ਤਰ੍ਹਾਂ ਮਹਾਂਪੁਰਖਾਂ ਦੇ ਹਾਲਤ ਸ਼ਬਦ ਹੈ ਤੇ ਉਹਨਾਂ ਦੀ ਸੂਈ ਹੈ ਧਾਗਾ ਵਿੱਚ ਜਿਹਨਾਂ ਜੇਲ ਚ ਵਰਤਦੇ ਹੋਣਗੇ ਕੱਪੜੇ ਲਈ ਤੇ ਉਹਦੇ ਵਿੱਚ ਉਹਨੇ ਦੱਸਿਆ ਕਿ ਮਹਾਂਪੁਰਖ ਜੇਲ ਚ ਵੀ ਸੀ ਬਾਹਰ ਵਿੱਚ ਵੀ ਸੀ ਕੌਤਕ ਦਿਖਾਉਂਦੇ ਸੀ ਉਸ ਵੇਲੇ ਵੀ ਉਹਨਾਂ ਦੇ ਕੋਲ ਕੀਲਾਂ ਦੀ ਡੱਬੀ ਦੇ ਆਕਾਰ ਦਾ ਗੁਰੂ ਗ੍ਰੰਥ ਸਾਹਿਬ ਕੋਲ ਸੀ ਗੱਜ ਕੇ ਬੋਲੋ ਕਹਿੰਦੇ ਤੁਸੀਂ ਸਿੱਖ ਰਾਜ ਦੇ ਸੁਪਨੇ ਲੈਂਦੇ ਸੀ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੁਗੰਧ ਖਾ ਕੇ ਕਹਿੰਦਾ ਘਰ ਘਰ ਮਹਾਰਾਜ ਸਿੰਘ ਹੋਣਗੇ ਦੇਸ਼ ਆਜ਼ਾਦ ਹੋਊ ਕਹਿਣ ਲੱਗੇ ਤੁਸੀਂ ਮਾਫ਼ੀ ਮੰਗ ਲਓ ਕਹਿੰਦੇ ਜੀ ਮਾਫ਼ੀ ਮੰਗਣੀ ਹੁੰਦੀ ਮੈਂ ਸੰਘਰਸ਼ ਵਿੱਚ ਕੁੱਦਦਾ ਹੀ ਕਿਉਂ ਇਹ ਲੋੜ ਕੀ ਸੀ ਸੋ ਤੁਹਾਡੀ ਦੇ ਵੱਲੋਂ ਲੰਡਨ ਦੀ ਲਾਇਬ੍ਰੇਰੀ ਚ ਰਿਕਾਰਡ ਮਹਾਂਪੁਰਖਾਂ ਅੱਜ ਬੜੀ ਚਰਚਾ ਚੱਲਦੀ ਹੈ ਕੋਈ ਸੰਤ ਨਹੀਂ ਹੋਇਆ ਤੇ ਸੰਤਾਂ ਦਾ ਇਤਿਹਾਸ ਅਸੀਂ ਪੜ੍ਹਦੇ ਨੇ ਫਿਰ ਪਤਾ ਲੱਗਦਾ ਕਿ ਮਹਾਂਪੁਰਖਾਂ ਦੀਆਂ ਕਿੰਨੀਆਂ ਕਰੋ ਨੀ 13,000 ਸਿਪਾਹੀ ਬਾਬਾ ਵੀਰ ਸਿੰਘ ਨਾਲ ਤੋਪਾਂ ਦੇ ਗੋਲਿਆਂ ਨਾਲ ਉੜੇ ਉਹ ਚਤਹਿਰੀ ਉਹ ਕਸ਼ਹਿਰਾ ਜੀ ਤੋਪਾਂ ਦੇ ਗੋਲੇ ਲੰਘੇ ਉਹ ਗੁਰੂ ਗ੍ਰੰਥ ਸਾਹਿਬ ਛੋਟਾ ਵਿਕਾਰ ਦਾ ਜਿਹਨਾਂ ਨੇ ਦੱਸਿਆ ਮਹਾਂਪੁਰਖਾਂ ਦੀ ਸ੍ਰੀ ਸਾਹਿਬ ਗਾਤਰਾ ਅੱਜ ਵੀ ਮੌਜੂਦ ਹੈ ਉਹ ਚਤਹਿਰੀ ਖੂਨ ਨਾ ਭਿੱਜੀ ਹੋਵੇ ਮਹਾਂਪੁਰਖਾਂ ਦੀਆਂ ਕੁਰਬਾਨੀਆਂ ਬੇਅੰਤ ਸੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਬਲੀਦਾਨ ਹੋਇਆ ਸਰਦਾਰ ਬਲਿਹਾਲ ਸਿੰਘ ਰੰਧਾਵਾ ਦੱਸ ਕੇ ਹਟੇ ਤੇ ਸਿਰਫ 850 ਮਾਈ ਭਾਈ ਸੀ 850 ਤੇ ਇੱਥੇ ਗਿਣਤੀ ਦਿੱਲੀ ਤੋਂ ਤੇ ਪੰਜਾਬ ਤੋਂ ਦੂਏ ਨੰਬਰ ਤੇ ਆ ਬਲਿਹਾਲ ਚ ਸਿੱਖਾਂ ਗੱਜ ਕੇ ਬੋਲੋ ਜੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਬੇਅਦਬੀ ਤੋਂ ਵੀ ਜਾਗਰੂਕਤੀ ਨਹੀਂ ਤੇ ਬੜਾ ਔਖਾ ਬਸ ਇੰਨਾ ਗ੍ਰਹਿ ਗਏ ਕਮਾ ਲਿਆ ਖਾ ਲਿਆ ਚੰਗਾ ਘਰ ਬਣਾ ਲਿਆ ਚੰਗੀ ਕਾਰ ਲੈ ਲਈ ਐਸ਼ੋ ਇਸ਼ਰਤ ਵਿੱਚ ਇਹ ਬਣਦਾ ਜਾ ਰਿਹਾ ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਂਪੁਰਖਾਂ ਨੇ ਜਗਾਉਣ ਵਾਸਤੇ ਬੜਾ ਲਗਾਇਆ ਸੀ ਕੁਝ ਜਾਗੇ ਮੁੜ ਕੇ ਫਿਰ ਉਸੇ ਤਰ੍ਹਾਂ ਹੀ ਗੁਰੂ ਕਿਰਪਾ ਕਰੇ ਸੋ ਆਓ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਵਿਚਾਰ ਸਰਵਣ ਕਰਨੇ ਹੋ ਮੈਂ ਜਿਹੜਾ ਬਚਨ ਦੱਸਣ ਲੱਗਾ ਸੀ ਉਹ ਜਿੱਥੇ ਦਸਾਂ ਗੁਰੂਆਂ ਦੀ ਬੰਸਾਵਲੀ ਮਹਾਂਪੁਰਖਾਂ ਨੇ ਲਿਖੀ ਨਾ ਅੱਜ ਰੌਲਾ ਪਾਉਂਦੇ ਪ੍ਰਸਾਦ ਦੇ ਵਿੱਚ ਮਹਾਰਾਜ ਦਾ ਅਵਤਾਰ ਹੈ ਉੱਥੇ ਕਤਕ ਦਾ ਹੀ ਲਿਖਿਆ ਮਹਾਂਪੁਰਖਾਂ ਉਹ ਚ ਦੱਸਿਆ ਕਿ ਬੰਦਾ ਬਹਾਦਰ ਜੀ ਨੇ 9 ਸਾਲ 4 ਮਹੀਨੇ ਤੇ 8 ਦਿਨ ਰਾਜ ਕੀਤਾ ਇਹ ਸ਼ਹੀਦ ਬਾਬਾ ਮਹਾਰਾਜ ਸਿੰਘ ਇੱਕ ਸਹੰਸਰਨਾਮਾ ਸ਼ਬਦ ਲਿਖਿਆ ਜੁੱਤ ਪਾਰ ਗੁਣ ਪਰਮੇਸ਼ਰ ਅੰਤਰ ਜਮੀ ਇੱਕ ਦੇਖੋ ਮੇਰਾ ਹਰ ਮੌਕੇ ਦੀ ਸਰਕਾਰ ਨੂੰ ਚੈਲੰਜ ਆ ਇਹ ਸ਼ਬਦ ਆ ਕਿ ਰਾਜੇ ਚੁਰੀ ਨਿਆਵ ਤੇ ਅਸੀਂ ਕਿਹੜਾ ਪਾਪ ਕੀਤਾ ਸਾਨੂੰ ਜੇਲ੍ਹ ਚ ਰੱਖਿਆ ਸੋ ਕਹਿਣ ਤੋਂ ਭਾਵ ਇਹ ਸ਼ਬਦ ਵੀ ਲਿਖਿਆ ਹੋਇਆ ਤੇ ਫਿਰ 12 ਮਿਸਲਾਂ ਹੋਈਆਂ ਉਦੋਂ ਵੀ ਫੁੱਟ ਨੇ ਨੁਕਸਾਨ ਪਹੁੰਚਾਇਆ 12 ਮਿਸਲਾਂ ਹੋਈਆਂ ਸਰਦਾਰ ਬਘੇਲ ਨੇ 21 ਵਾਰੀ ਦਿੱਲੀ ਫਤਿਹ ਕੀਤੀ ਉੱਥੇ ਦੇ ਗੁਰਦੁਆਰਿਆਂ ਦੀ ਸੇਵਾ ਕਰਵਾਈ ਫਿਰ ਸੁਲਤਾਨ ਉਲ ਕੌਮ ਜੱਸਾ ਸਿੰਘ ਰਾਮਗੜੀਏ ਇਹਨਾਂ ਨੇ ਲਾਲ ਕਿਲੇ ਦੇ ਝੰਡਾ ਚਲਾ ਉਹਦੇ ਸਮਰਥ ਕਹਿਣ ਵੀ ਰਾਮਗੜੀਏ ਨੂੰ ਪਿੱਛੇ ਦਾ ਬਣਾਉਣਾ ਮੁਖੀ ਦੂਏ ਕਹਿਣ ਆਲਵੜੇ ਨੂੰ ਉਹ ਕਹਿੰਦੇ ਚੰਗਾ ਦਿੱਲੀ ਦਾ ਤਾਂ ਆਖਿਆ ਭਰਾਵਾਂ ਚ ਫੁੱਟ ਪੈ ਛੱਡ ਕੇ ਗੱਲ ਹੈ ਇਹੋ ਜਿਹਾ ਤਿਆਗੀ ਸੀ ਜੇ ਬੁੜੇ ਗਾਹਾਂ ਦੇ ਥੋੜਾ ਜਿਹਾ ਸੋਚ ਲੈਂਦੇ ਫਿਰ ਬਹੁਤ ਵਧੀਆ ਸੀ ਰੱਜ ਕੇ ਬੋਲੋ ਆਪਸ ਵਿੱਚ ਫੁੱਟ ਨਹੀਂ ਪਾਈ ਰਾਜ ਵੱਲੋਂ ਫਿਰ ਲੈ ਲਓ ਨਵਾਬ ਕਪੂਰ ਸਿੰਘ ਨੇ ਜਾਲਬੰਦੀ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਮਿਸਲਾਂ ਜਿੰਨੀਆਂ ਦੁਆਬੇ ਔਰ ਮਾਝੇ ਦੀਆਂ ਇੱਕ ਕੀਤੀਆਂ ਤੇ ਜਿਹੜੀ ਮਾਲਵੇ ਦੀ ਉਸ ਜੁੜੀ ਗਈ। ਸੋ ਫਿਰ ਇਹ ਖਾਲਸਾ ਜਿਹੜਾ ਸਾਮਰਾਜ ਸੀ, ਬਾਬਾ ਸਾਹਿਬ ਨੂੰ ਬੇਦੀ ਦੀ ਆਸ਼ੀਰਵਾਦ ਨਾਲ ਮਹਾਂਪੁਰਖਾਂ ਨੇ ਆਪ ਦਾ ਸਾਹਬੰਦੀ ਕੀਤੀ, ਆਪ ਤੇ ਬੁਲਾਇਆ, ਕਿਰਪਾ ਕੀਤੀ। ਇਹ 40 ਸਾਲ ਚੱਲਿਆ ਬਹੁਤ ਵਧੀਆ, ਤੇ ਦਰਬਾਰਾਂ ਦੀ ਸੇਵਾ ਵੀ ਹੋਈ ਤੇ ਹਰ ਪੱਖ ਵਿੱਚ ਲੰਗਰ ਵਾਸਤੇ ਜਗੀਰਾਂ ਵੀ ਲੱਗੀਆਂ, ਚੜ੍ਹਦੀ ਕਲਾ। ਤੇ ਬਾਅਦ ਵਿੱਚ ਡੋਗਰਾ ਸ਼ਾਹੀ ਇਹਨਾਂ ਨੇ ਗੋਰਿਆਂ ਨੂੰ ਸੌਦਾ ਕੀਤਾ ਕਿ ਜੰਮੂ ਕਸ਼ਮੀਰ ਸਾਨੂੰ ਦੇ ਦਿਓ, ਪੰਜਾਬ ਤੁਹਾਡੀ ਝੋਲੀ। ਉਸ ਵੇਲੇ ਬਾਬਾ ਵੀਰ ਸਿੰਘ ਇੱਕ ਸ਼ਖਸੀਅਤ ਸੀ ਜਿਹੜੀ ਪੰਥ ਵਿੱਚ ਕੜੀ ਦਾ ਕੰਮ ਕਰਦੀ ਸੀ। ਉਹਨਾਂ ਦੇ ਇਸ਼ਾਰੇ ਤੇ ਜਦੋਂ ਸਵੇਰੇ ਆਸਾ ਜੀ ਦੀ ਵਾਰ ਲੱਗੀ ਹੋਈ ਸੀ ਤੇ ਸਾਰੇ ਸਿੰਘ ਬਾਣੀ ਪੜ੍ਹ ਕੇ ਉਦੋਂ ਹਮਲਾ ਕੀਤਾ। ਗੱਜ ਕੇ ਪਰ 27,000 ਵਿੱਚੋਂ ਇੱਕ ਵੀ ਭੱਜਿਆ ਨਹੀਂ। 27,000 13 ਜਾਂ ਸ਼ਹੀਦ ਹੋਇਆ। ਮਹਾਂਪੁਰਖਾਂ ਨੇ ਆਪਣਿਆਂ ਤੇ ਵਾਰ ਨਹੀਂ ਕਰਨਾ, ਸ਼ਰਨਾਰਥੀ ਲੈਣੀ ਨਹੀਂ, ਆਪਾਂ ਵਾਰ ਜਾਣਾ, ਇਹ ਸਿੱਧ ਕਰਕੇ ਦਿਖਾਇਆ। ਸੋ ਫਿਰ ਮਹਾਂਪੁਰਖਾਂ ਨੇ ਸੰਘਰਸ਼ ਇਹ ਅੰਭਿਆ ਤੇ ਫਿਰ ਤੁਹਾਡੇ ਸਾਹਮਣੇ ਪਿੰਡਾਂ ਵਾਲੇ ਮਹਾਂਪੁਰਖਾਂ ਨੇ ਫਿਰ ਹਲੂਣਾ ਦਿੱਤਾ ਤੇ ਕਾਫੀ ਨੌਜਵਾਨਾਂ ਬੀਬੀਆਂ ਚ ਜਦੋਂ ਉਦੋਂ ਕੇਸਰੀ ਦਸਤਾਰਾਂ ਦੁਪੱਟਿਆਂ ਦਾ ਹੜ ਸੀ, ਅੱਜ ਜੋ ਦਸ਼ਾ ਮੈਂ ਤਾਂ ਰੋਜ਼ ਦੇਖਦਾ, ਤੁਸੀਂ ਵੀ ਗੱਲ ਵਗੈਰਾ ਦੇਖਦੇ ਕੀ ਬਣੇ। ਤੇ ਹੁਣ ਵੀ ਇੱਥੇ ਵੀ ਕਾਫੀ ਹੈ, ਪਰ ਇਹ ਕਿਉਂ ਹੋ ਰਿਹਾ? ਕਿਉਂਕਿ ਅਸੀਂ ਗੁਰੂ ਨਾਲੋਂ, ਬਾਣੀ ਨਾਲੋਂ, ਬਾਣੇ ਨਾਲੋਂ, ਮਰਿਆਦਾ ਨਾਲੋਂ ਟੁੱਟ ਰਹੇ। ਤੇ ਇੰਨੀਆਂ ਛੋਟੀਆਂ ਛੋਟੀਆਂ ਪਾਰਟੀਆਂ ਬਣਦੀਆਂ ਜਾ ਰਹੀਆਂ, ਜਥੇਬੰਦਕ ਢਾਂਚਾ ਜਿਹੜਾ ਉਹ ਬੜਾ ਕਮਜ਼ੋਰ ਹੁੰਦਾ ਜਾ ਰਿਹਾ। ਤੇ ਅੱਗੇ ਮੈਂ ਉਦਣ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰੇ ਵੀ ਸਾਰੇ ਸਿੰਘਾਂ ਨੂੰ ਵੀ, ਸੰਗਤ ਨੂੰ ਵੀ ਪ੍ਰੇਰਨਾ ਦਿੱਤੀ ਸੀ ਕਿ ਅੱਜ ਸਾਡੇ ਵਿੱਚ ਕਮਜ਼ੋਰੀ ਆਈ ਹੈ, ਏਡੇ ਵੱਡੇ ਨਿਆਂਕਾਰੀ ਦੇਸ਼ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਡੀ ਕਤਾਰੀ ਤੋਂ ਹੋ ਗਈ। ਇਹ ਹੋਵੇ ਵੀ ਦਿਨਾਂ ਦੀ ਵੀ 1:30 ਵਜੇ ਥੱਲੇ ਬੀਬੀਆਂ ਸੁਖਮਣੀ ਪੜ੍ਹਦੀਆਂ ਹੋਣ, ਬੂਹਾ ਖੁੱਲਾ ਹੋਵੇ, ਪਤਾ ਹੀ ਨਹੀਂ ਕੀ ਹੋ ਰਿਹਾ। ਕੱਲ੍ਹ ਹੁਣ ਪੁਲਿਸ ਵਾਲਿਆਂ ਨੇ ਜਨਰਲ ਮੀਟਿੰਗ ਵੀ ਰੱਖੀ ਹੈ ਤੇ ਤੁਹਾਨੂੰ ਸਾਰੇ ਸਿਆਣੇ ਸਿੰਘਾਂ ਨੂੰ ਜਾਣਾ ਚਾਹੀਦਾ ਤੇ ਨਿਆਂ ਉਹ ਦੋਸ਼ੀ ਫੜੇ ਜਾਣ ਤੇ ਗਾਂ ਇਹੋ ਜਿਹੀ ਦੁਰਘਟਨਾ ਨਾ ਵਾਪਰੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਦੇਣ। ਸੋ ਆਓ ਬਾਕੀ ਜਿਹੜੀ ਗੱਲ ਹੈ ਰਾਜ ਦੀ, ਰਾਜ ਮਿਲ ਜਾਂਦਾ ਹੈ, ਰਾਜ ਸੰਭਾਲਣਾ ਬੜਾ ਔਖਾ। ਮਹਾਰਾਜ ਰਣਜੀਤ ਸਿੰਘ ਨੇ ਬਣਾ ਕੇ ਦਿੱਤਾ ਸੀ, ਬਾਅਦ ਵਿੱਚ ਤੋਪਾਂ ਜਿਹੜੀਆਂ ਕਦੀ ਮੁਲਤਾਨ ਵੱਲ ਨੂੰ ਮੂੰਹ ਕਰਦੀਆਂ ਸੀ, ਕਦੀ ਪਿਸ਼ਾਵਰ ਵੱਲ ਨੂੰ, ਸੰਤਾਂ ਦੇ ਡੇਰੇ ਅੜਾਉਣ ਲੱਗ ਪਈਆਂ ਸੀ। ਫਿਰ ਹੋਇਆ ਕਿ ਜਿਹਨਾਂ ਮਹਾਂਪੁਰਖਾਂ ਦੇ ਗੁਰੂਆਂ ਨੇ ਇਹ ਬਖਸ਼ਿਸ਼ ਕੀਤੀ ਉਹਨਾਂ ਦੇ ਤੋਪਾਂ ਦੱਬ ਲਏ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਬਾ ਮਹਾਰਾਜ ਨੇ ਅਗਵਾਈ ਕੀਤੀ, ਇਹ ਨਹੀਂ ਵੀ ਸਾਡੇ ਤੇ ਹੋਇਆ, ਫਿਰ ਵੀ ਅਗਵਾਈ ਕੀਤੀ। ਸੋ ਕਹਿਣ ਤੋਂ ਭਾਵ ਬਾਬਾ ਕਰਮ ਸਿੰਘ ਸਾਹਿਬ 1857 ਦੇ ਗਦਰ ਵਿੱਚ, ਬਾਬਾ ਜਵਾਲਾ ਸਿੰਘ ਜਰਮਨ ਦੀਆਂ ਲੜਾਈਆਂ ਉਹਨਾਂ ਦੇ ਮੈਡਲ ਸਾਡੇ ਕੋਲ। ਸੋ ਕਹਿਣ ਤੋਂ ਮਤਲਬ ਮਹਾਂਪੁਰਖਾਂ ਨੇ ਕਿੰਨੀਆਂ ਸ਼ਹੀਦੀਆਂ, ਕਿੰਨੀਆਂ ਕੁਰਬਾਨੀਆਂ, 84 ਚ ਕਿੰਨਾ ਕੁਝ ਹੋ ਚੁੱਕਾ। ਦਿੱਲੀ, ਹੋਰ ਕਾਨਪੁਰ, ਬੰਕਾਰੋ, ਲਖਨਊ, ਪੰਜਾਬ, ਪਰ ਸਾਡੀ ਸੁੱਤੀ ਆਤਮਾ ਹਾਲੇ ਵੀ ਜਾਗੀ ਨਹੀਂ। ਗੱਜ ਕੇ ਬੋਲੋ, ਵਿਆਹਾਂ ਚ ਭੰਗੜੇ, ਨਾਚ ਮੁਜਰੇ, ਡਾਂਸ, ਸ਼ਰਾਬਾਂ ਆਦਿ ਉਹਨਾਂ ਨੂੰ ਸੱਦਦੇ ਹਾਂ, ਨੱਚਣ ਟੱਪਣ ਵਾਲਿਆਂ ਨੂੰ ਕਿਰਾਏ ਵੀ ਦਿੰਦੇ ਹਾਂ, ਲੱਖਾਂ ਰੁਪਏ ਵੀ ਦਿੰਦੇ ਹਾਂ। ਜਿਹੜੀ ਕੌਮ ਤੇ ਇਤਨਾ ਕੁਝ ਹੋਇਆ ਹੋਵੇ ਉਹ ਕਿਹੜੀ ਖੁਸ਼ੀ ਹੈ ਜਿਹਦੇ ਚ ਆਹ ਕੰਮ ਅਸੀਂ ਕਰ ਰਹੇ। ਪਰ ਹੁਣ ਕੀ ਕਹੀਏ, ਮਹਾਰਾਜ ਜੀ ਬਖਸ਼ਿਸ਼ ਕਰੇ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹਾਂ। ਜੈਤ ਸ੍ਰੀ ਮਹਲਾ ਪੰਜਵਾ। ਜਾ ਕੋ ਕਹੇ ਗੋਬਿੰਦ ਸਹਾਈ। ਹਜ਼ੂਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਾਰਾ ਧਰੁਵਾ ਬੰਨਿਆ, ਕਿਰਪਾ ਕੀਤੀ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਨੇ, ਜਾ ਕੋ ਕਹੇ ਗੋਬਿੰਦ ਸਹਾਈ। ਜਿਨ੍ਹਾਂ ਦੇ ਗੋਬਿੰਦ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਔਰ ਮਹਾਂਪੁਰਖਾਂ ਦੁਆਰਾ ਬਾਣੀ ਦੁਆਰਾ ਜੋ ਜਾਣਨੇ ਯੋਗ ਹੈ ਉਹ ਸਹਾਇਕ ਹੋਇਆ ਹੈ। ਸੁਖ ਸਹਿਜ ਆਨੰਦ ਸਰਲ ਸਿਓ, ਉਹਨਾਂ ਨੂੰ ਮਨ ਕਰਕੇ ਵੀ ਸੁਖ ਹੋਇਆ, ਬੁੱਧੀ ਵਿੱਚ ਸਹਿਜ ਗਿਆਨ ਦੀ ਪ੍ਰਾਪਤੀ ਹੋਈ, ਆਤਮਾ ਕਰਕੇ ਆਨੰਦ ਦੀ ਪ੍ਰਾਪਤੀ ਹੋਈ ਹੈ, ਬ੍ਰਹਮਾਨੰਦ ਪ੍ਰਾਪਤ ਹੋਇਆ ਸਗਲ ਸਿੰਘ, ਕਿਉਂਕਿ ਸਾਰਿਆਂ ਵਿੱਚ ਇੱਕ ਚੇਤਨ ਸਤਾ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਵੇਖਿਆ, ਵਿਅਕਤੀ ਅੰਦਰ ਸਮਦ੍ਰਿਸ਼ਟਾ ਵਾਲਾ ਭਾਵ ਆ ਗਿਆ। ਵਾਕ ਵਿਆਦ ਨਾ ਖਾਈ, ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦੀ ਆਦੀ ਵਿਅਦੀ ਉਪਾਧੀ, ਮਨ ਦੇ ਦੁੱਖ ਬਾਣੀ ਰਸਨਾ ਦੇ ਤੇ ਸਰੀਰ ਕਰਕੇ ਕਿਸੇ ਪ੍ਰਕਾਰ ਦਾ ਕਲੇਸ਼ ਨਹੀਂ ਰਹਿੰਦਾ, ਉਹਨਾਂ ਨੂੰ ਆਨੰਦਮਈ ਅਵਸਥਾ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਸਹਿਸੀ ਭਿੱਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰੰਗ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਭੁਲ ਗਈਏ ਜੀਵਨ ਮੁਕਤ। ਪ੍ਰਸ਼ਨ ਹੋਇਆ ਕਿ ਮਹਾਰਾਜ ਨੇ ਕਿਹਾ ਕਿ ਉਹਨਾਂ ਨੂੰ ਜ਼ਹਿਰ ਤੇ ਅੰਮ੍ਰਿਤ ਇੱਕੋ ਜਿਹਾ, ਕੋਈ ਇਹੋ ਜਿਹਾ ਸੰਤ ਹੈ ਬਾਬਾ ਖੁਦਾਲ ਸਿੰਘ ਸਾਹਿਬ ਜੋ ਪਹਿਲਾਂ ਕੁਰੜੀ ਥਾਣੇ ਵਿੱਚ ਥਾਣੇਦਾਰ ਰਹੇ ਔਰ ਡਾਕੂਆਂ ਨੂੰ ਨੱਥ ਪਾਏ, ਫਿਰ ਅਫਗਾਨਿਸਤਾਨ ਦੀ ਧਰਤੀ ਜਿੱਥੇ ਅੱਜ ਤਾਲਿਬਾਨ ਆ ਉੱਥੇ ਗੁਰੂ ਨਾਨਕ ਦੀ ਸਿੱਖੀ ਦਾ ਝੰਡਾ ਚਲਾ, ਅੱਜ ਦੁਹਾਈ ਪੈ ਰਹੀ ਦੁਨੀਆਂ, ਉਹਨਾਂ ਲੋਕਾਂ ਨੂੰ ਚਰਨੀ ਲਾਇਆ। ਜਸਵੰਤ ਸਿੰਘ ਨਾਮ ਸੀ, ਉੱਥੇ ਜਾ ਕੇ ਮੈਂ ਖੁਦ ਖਦਾ ਚੇਲੇ ਨੂੰ ਕਹੇ ਮੁਹੰਮਦ ਗੁਲਾਬ ਸਿੰਘ ਤਹਿਲ ਸਿੰਘ ਹਜ਼ਰਤ ਅਲੀ, ਉਨੀ ਦਾ ਪੱਥਰ ਮਾਰ ਕੇ ਮਾਰ ਕੇ ਬਾਹਾਂ ਚੜੋ। ਉੱਥੇ ਮਹਾਂਪੁਰਖਾਂ ਨੇ ਉਹ ਮਸੀਤ ਅੱਜ ਬਾਬਾ ਖਦਾ ਸਿੰਘ ਧਰਮਸਾਲਾ ਬਣੀ, ਬਹੁਤ ਕੌਤਕ ਕੀਤੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਪੰਥ ਹੈ ਪੂਰਿਆਂ ਦਾ ਅਧੂਰਿਆਂ ਦਾ ਨਹੀਂ, ਲਿਆਓ ਜ਼ਹਿਰ ਚਾਰੇ ਸੰਖੀਏ ਧਤੂਰੇ ਰਗੜ ਕੇ ਬਾਟੇ ਬਣਾ ਲੈ ਦੋ। ਮਹਾਂਪੁਰਖਾਂ ਨੇ ਪੀ ਲਿਆ, ਕਹਿੰਦੇ ਸਾਡਾ ਤਾਂ ਨਸ਼ਾ ਨਹੀਂ ਫਿਰਿਆ ਦੂਆ, ਨਾਲੇ ਪੜੀ ਜਾਣ ਪੈਸਾ ਸਵਾ ਅੰਮ੍ਰਿਤ ਐਸੀ ਫਿਰ ਕਾਟੀ, ਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ ਹੈ, ਉਹਨਾਂ ਵਿੱਚ ਐਸੀ ਬਰਕਤ ਆ ਜਾਂਦੀ ਨਾਮ ਦੀ, ਜਿਹੜੀ ਚੀਜ਼ ਉਹਨੇ ਦ੍ਰਿਸ਼ਟੀ ਪਾਈ ਉਹ ਜ਼ਹਿਰ ਜ਼ਹਿਰ ਹੀ ਨਹੀਂ ਹੈ। ਕਹਿੰਦੇ ਹੈ ਕਿਉਂ ਨਹੀਂ ਗੁਰੂ ਨਾਨਕ ਦਾ ਪੰਥ ਹੈ, ਜਾਓ ਜਿਹੜੀ ਜ਼ਹਿਰ ਫੜਾਉਣੀ ਹੋਇਆ ਸਰ। ਮਹਾਂਪੁਰਖ ਜਿਹੜੇ ਕਮਾਈ ਵਾਲੇ ਬੰਦਗੀ ਵਾਲੇ ਲੋਕ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਆਦੀ ਵਿਆਦੀ ਉਪਾਧੀ ਜਿਹੜੀ ਹੈ ਕਲੇਸ਼ ਨਹੀਂ ਦਿੰਦੀ, ਕਿਉਂਕਿ ਉਸ ਅਵਸਥਾ ਵਿੱਚ ਚਲੇ ਗਏ ਜਿਵੇਂ ਆਕਾਸ਼ ਤੇ ਧਰਤੀ ਦਾ ਮੱਧ ਜਿਹੜਾ ਖਲਾਓ ਆ, ਇਹ ਤੋਂ ਉੱਪਰ ਜਿਹੜੀ ਚੀਜ਼ ਹੈ ਜੋ ਮੁੜ ਕੇ ਨੀਚੇ ਨਹੀਂ ਡਿੱਗਦੀ, ਇਸ ਤਰ੍ਹਾਂ ਜਿਹੜੇ ਮਹਾਂਪੁਰਖ ਕਾਲ ਦੇ ਚੱਕਰ ਚੋਂ ਨਿਕਲ ਕੇ ਅਕਾਲ ਦੇ ਦੇਸ਼ ਚਲੇ ਗਏ ਉਹਨਾਂ ਦੇ ਉੱਪਰ ਆਦੀ ਵਿਆਦੀ ਉਪਾਧੀ ਦਾ ਹੋਇਆ ਸਹੀ ਆਨੰਦ ਸਰੂਪ ਹੋ ਜਾਂਦੇ। ਰਾਵ ਦੀਸ ਹੈ ਸਭ ਸੰਗ ਰਹਿ ਅਲੇਪਾ, ਉਹ ਸਾਰਿਆਂ ਚ ਵਰਤਦੇ ਤੇ ਐਂ ਨਜ਼ਰ ਆਉਂਦੇ ਜਿਵੇਂ ਆਪਾਂ ਵਰਤ ਰਹੇ ਹਾਂ, ਪਰੰਤੂ ਉਹਨਾਂ ਤੇ ਦੁਨੀਆਂ ਦੇ ਪਦਾਰਥਾਂ ਦਾ ਮਾਇਆ ਦਾ ਤੇ ਦੁਨੀਆਂ ਦੇ ਜਿੰਨੇ ਛਾਲਿਆ ਇਹਨਾਂ ਦਾ ਪ੍ਰਭਾਵ ਨਹੀਂ ਪੈਂਦਾ, ਨਿਰਲੇਪ ਅਵਸਥਾ ਵਿੱਚ ਰਹਿੰਦੇ ਹਾਂ। ਨਿਹ ਵਿਆਪਕ ਉਹਨ ਮਾਰੀ, ਇਹ ਜਿਹੜੀ ਮਾਇਆ ਮਾਇਆ ਜਗਦੀਸ ਗਸਾਈ ਕੁਮਰੇ ਚਰਨ ਵਸਾਰਿਓ ਪਜਾ ਜਨ ਕੋ ਜਨ ਕਹਾਂ ਕਰੇ ਵਿਚਾਰੇ ਮਾਈ ਮਾਈ ਮਾਇਆ ਛਲ ਕਿਰਣਕੀ ਅਗਨ ਮੇਹ ਕੀ ਛਾਇਆ ਗੋਬਿੰਦ ਭਜਨ ਬਿਨ ਖੜਕਾ ਚਲ ਔਰ ਇਹ ਸਰਪਣੀ ਉੱਪਰ ਨਹੀਂ ਕੋ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ ਔਰ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸ਼ੀਰਵਾਦ ਲਈ ਹੈ ਐਸੇ ਜਿਹੜੇ ਮਹਾਂਪੁਰਖ ਹੈ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵਿਆਪੈ ਉਨ ਮਾਈ ਉਹਨਾਂ ਤੇ ਜਿਹੜੀ ਮਾਇਆ ਇਹਦਾ ਪ੍ਰਭਾਵ ਨਹੀਂ ਪਿਆ ਬਾਕੀ ਸਾਰੇ ਸੰਸਾਰ ਦੇ ਵਿਆਪਨੇ ਔਰ ਜਿੰਨੇ ਦਿਨ ਰਾਤ ਝਗੜੇ ਹੋ ਰਿਹਾ ਜਲ ਜੋ ਜ਼ਮੀਨ ਵਾਸਤੇ ਹੋ ਰਿਹਾ ਹੈ ਪਰ ਉਹ ਜਿਹੜੇ ਗੁਰਮੁਖ ਪਿਆਰੇ ਹੈ ਇਹਨਾਂ ਗੱਲਾਂ ਤੋਂ ਨਿਰਲੇਪ ਹੋ ਜਾਂਦੇ ਇੱਕ ਰੰਗ ਤੱਤ ਕੇ ਬੇਤੇ ਕਹਿੰਦੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਰੰਗ ਲਿਆ ਉਹ ਤੱਤ ਵਸਤੂ ਆਤਮਾ ਪਰਮਾਤਮਾ ਨੂੰ ਬੇਤੇ ਮੈਨੇ ਜਾਣਨ ਵਾਲੇ ਤੇ ਜਣਾਉਣ ਵਾਲੇ ਹੋ ਜੇ ਉਹਨਾਂ ਨੇ ਇਹ ਅਵਸਥਾ ਪ੍ਰਾਪਤ ਕਰ ਲਈ ਫਿਰ ਲੋਕਾਂ ਦੇ ਭਲੇ ਲਈ ਵੀ ਉਹ ਗਿਆਨ ਵੰਡਦੇ ਇਹ ਨਹੀਂ ਕੋਈ ਗਿਆਨ ਲੈ ਕੇ ਆਪਣੇ ਕੋਲ ਉਹਨਾਂ ਦੇ ਭਲੇ ਲਈ ਗਿਆਨ ਵੰਡਦੇ ਇਹਨਾਂ ਦਾ ਵੀ ਭਲਾ ਹੋਵੇ ਉਹਨਾਂ ਨੂੰ ਇਹ ਸੋਝੀ ਸਮਾਧ ਕਿੱਥੋਂ ਮਿਲਦੀ ਹੈ ਜਿਸ ਵੇਲੇ ਮੁਸਲਮਾਨਾਂ ਨੇ ਕਿਹਾ ਤੂੰ ਪਦਾਰਥ ਆ ਰਿਹਾ ਇਹ ਮੁਹੰਮਦ ਤੇ ਹਜ਼ਰਤ ਅਲੀ ਬਹੁਤ ਔਖੀ ਗੱਲ ਹੈ ਹੁਣ ਸਾਡਾ ਹੀ ਕੋਈ ਉਹ ਥੋੜਾ ਜਿਹਾ ਕੱਲ ਵੀ ਲਾਈ ਸੀ ਜਦੋਂ ਕੀ ਹਾਲ ਹੋਇਆ ਹੋਇਆ ਬਿਲਕੁਲ ਬਹੁਤ ਔਖਾ ਹੁੰਦਾ ਔਖਾ ਹੋ ਜਾ ਪਰ ਜਿਹੜੇ ਸਮਰੱਥ ਲੋਕ ਹੈ ਸਾਧ ਸੰਗਤ ਜੀ ਜਿਹੜੇ ਕਹਾਇਆ ਉਹ ਕਹਿੰਦੇ ਸੰਗ ਮਾਰ ਕਰੂ ਸੰਗ ਮੈਂ ਨਹੀਂ ਹੁੰਦਾ ਪੱਥਰ ਦਾ ਬਾਹਾਂ ਜੜ ਰਹਿ ਗਈ ਕਹਿੰਦੇ ਮੰਨਦੇ ਕਲਾ ਹਰਿਆਣ ਦੀ ਕਹਿੰਦੇ ਮਹਾਰਾਜ ਸਾਡਾ ਭੋਜਨ ਛਕੋ ਕਹਿੰਦੇ ਲਿਆਓ ਤੇ ਹੁਣ ਤੁਹਾਨੂੰ ਪਤਾ ਵੀ ਆਪਣੀ ਕਰਤੂਤੋਂ ਦਾ ਬਾਜ ਆਉਂਦੇ ਨੀ ਤੁਰਕੜੇ ਉਹ ਗਾਂ ਦਾ ਮਾਸ ਲੈ ਤੇ ਮਹਾਂਪੁਰਖ ਤਿੰਨੇ ਅਲਫ ਨਗਨ ਸੀ ਅਲਫ ਨੰਗੇ ਰਹਿਣਾ ਬਹੁਤ ਸੇਡ ਨੇ ਅੱਖਾਂ ਨੀ ਰਹਿ ਸਕਦਾ ਹੁਣ ਦੇਖਦੇ ਹਾਂ ਉੱਥੇ ਕਿਵੇਂ ਚੱਲ ਰਿਹਾ ਇਸ ਵੇਲੇ ਵੀ ਉਹ ਪੁਰਾਣਾ ਚਲਾ ਰਹੇ ਸੋ ਮਹਾਂਪੁਰਖਾਂ ਨੇ ਚੀਤਾ ਕੀਤਾ ਤੇ ਹੱਥ ਧੋ ਕੇ ਉੱਤੇ ਛਿੜਕ ਦਿੱਤੇ ਕਹਿੰਦੇ ਕੀ ਕਹਿੰਦੇ ਜਿਹੜੇ ਤੁਸੀਂ ਪੂਜੂ ਕਰਦੇ ਹਾਂ ਲੋਟੇ ਜਲ ਵਰਤਦੇ ਹੈ ਇਹ ਸਰੀਰ ਖਦਾ ਦਾ ਲੋਟਾ ਅਸੀਂ ਇਹਦੇ ਚੋਂ ਪਾਣੀ ਵਰਤਿਆ ਸਾਰਿਆਂ ਨੂੰ ਸ਼ਰਮਿੰਦੇ ਕਰ ਕਹਿੰਦੇ ਤਾਂ ਪਲੀਤ ਹੋ ਗਿਆ ਕਹਿੰਦੇ ਪਾਕ ਕੀਤਾ ਜਿਵੇਂ ਉਹਨੇ ਗਾਂ ਦਾ ਮਾਸ ਲਿਆਂਦਾ ਸੀ ਪਿਚਰ ਕੀਤੀ ਤੇ ਮਹਾਂਪੁਰਖਾਂ ਨੇ ਸ਼ਰਮਿੰਦੇ ਕੀਤੇ ਫਿਰ ਕਹਿੰਦੇ ਜੀ ਜ਼ਿਆਦਾ ਖਾਓ ਕਹਿੰਦੇ ਲਿਆਓ ਚੌਲ ਬਣਾ ਲੈ ਇੱਕ ਇੱਕ ਚੌਲ ਸੂਰ ਦਾ ਬੱਚਾ ਬਣਾਉਣ ਚੋਂ ਨਿਕਲਣ ਲੱਗ ਬਲਡੋ ਚੋਂ ਨਿਕਲਣ ਆਉਂਦੇ ਸਾਰਾ ਬਾਜ਼ਾਰ ਮਹੱਲੇ ਸ਼ਹਿਰ ਉਹਨਾਂ ਦੇ ਤਹਿਮਤ ਸੁਥਣਾ ਚ ਜਾ ਵੜੇ ਪਠਾਣਾ ਦੇ ਉਹ ਕਹਿੰਦੇ ਆਹ ਕਿਆਮਤ ਕਿੱਥੋਂ ਆ ਗਈ ਮਾਫੀਆਂ ਮੰਗਣ ਇਹ ਕਹਿੰਦੇ ਨਵਾਜ਼ ਪੜ੍ਹੋ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੱਕਾ ਘੁਮਾਇਆ ਉਹਨਾਂ ਦੀ ਮਸੀਤ ਘੁਮਾਈ ਉਹ ਮਸੀਤ ਹੀ ਬਾਬਾ ਖਦਾਲ ਸਿੰਘ ਜੀ ਦਾ ਗੁਰਦੁਆਰਾ ਬਣਿਆ ਮਹਾਂਪੁਰਖ ਜਿਹੜੇ ਬਰਕਤ ਵਾਲੇ ਲੋਕ ਆ ਉਹਨਾਂ ਦੀਆਂ ਗੱਲਾਂ ਜਿਹਨੇ ਕਮਾਈਆਂ ਕੀਤੀਆਂ ਅੱਜ ਅਸੀਂ ਮੂੰਹ ਜਵਾਨੀ ਜਮਾਂ ਖਰਚ ਕਰਨਾ ਸਿੱਖ ਲਿਆ ਕਮਾਈ ਨਹੀਂ ਕਰਦੇ ਇਸੇ ਕਰਕੇ ਬਰਕਤ ਨਹੀਂ ਇੱਕ ਸਾਧ ਸੰਗਤ ਜੀ ਕੱਚੀ ਦੇ ਬੱਚੇ ਨੂੰ ਪੜ੍ਹ ਲਓ ਵੀ ਦੱਸ ਦੋ ਤੇ ਦੋ ਚਾਰ ਪੀ ਐਚ ਡੀ ਉਹ ਵੀ ਦੋ ਚਾਰ ਦੱਸ ਦੋ ਇਹ ਤਾਂ ਗੱਲ ਬੜੀ ਛੋਟੀ ਹੈ ਮੂੰਹ ਜਵਾਨੀ ਗੱਲਾਂ ਪਰ ਕਮਾਈ ਕਰਕੇ ਕੁਝ ਕਰਕੇ ਦਿਖਾਉਣਾ ਤੇ ਬਾਬਾ ਕਰਮ ਸਿੰਘ ਸਾਹਿਬ ਹੋਤੀ ਮਰਦਾਨ ਵਾਲੇ ਜਿਨ੍ਹਾਂ ਦੀ ਜਗ੍ਹਾ ਖੁਦ ਦਸਮ ਪਾਤਸ਼ਾਹ ਨੇ ਬੰਦੂਕ ਫੜ ਕੇ ਪਹਿਰਾ ਦਿੱਤਾ ਬੰਦੂਕ 1857 ਦੇ ਗਦਰ ਕਿਵੇਂ ਰੱਖਿਆ ਕਰਦੇ ਰਹੇ ਹੋ ਸੋ ਮਹਾਂਪੁਰਖ ਕਮਾਈ ਵਾਲੇ ਜਿਹੜੇ ਉਹਨਾਂ ਨੇ ਦੇਖੋ ਉਹੀ ਦੇਸ਼ ਆ ਫਰੰਟੀਅਰ ਦਾ ਜਿੱਥੇ ਕੋਈ ਰਾਜ ਸਰਕਾਰ ਹੈ ਹੀ ਨਹੀਂ ਨਾ ਪਾਕਿਸਤਾਨ ਦੀ ਹੈ ਤੇ ਨਾ ਉਧਰ ਅਫਗਾਨਿਸਤਾਨ ਵਿਚਾਲੇ ਘੁੰਮਦੇ ਆ ਜਿਹਨਾਂ ਨੂੰ ਤਾਲਿਬਾਨ ਕਹਿੰਦੇ ਆ ਉਹਨਾਂ ਦਾ ਆਪਣੇ ਰਾਜ ਆਪਣੇ ਸਮਾਜ ਆ ਉਹਨਾਂ ਦਾ ਉੱਥੇ ਮਹਾਂਪੁਰਖ ਰਹੇ ਅਸੀਂ ਅੱਜ ਆਪਣੇ ਬੱਚੇ ਬੱਚੀਆਂ ਨੂੰ ਜਿਨ੍ਹਾਂ ਦੇ ਉੱਤੇ ਬੱਚਿਆਂ ਦੇ ਉੱਤੇ ਕਿੰਨੀ ਮਾਂ ਪੇ ਮਿਹਨਤ ਕਰਦੇ ਅੱਗੇ ਵੀ ਮੈਂ ਦੱਸ ਚੁੱਕਾ ਜ਼ਿੰਦਗੀ ਲਾ ਦਿੰਦੇ ਇਹਨਾਂ ਦੀ ਪੜ੍ਹਾਈਆਂ ਦੇ ਇਹਨਾਂ ਵਿਆਹ ਇਹਨਾਂ ਦੇ ਕਾਰੋਬਾਰ ਸੈੱਟ ਕਰਨ ਲਈ ਉਹ ਬੱਚੇ ਬੱਚੀਆਂ ਮਾਂ ਪੇ ਦਾ ਕਹਿਣਾ ਮੰਨਣ ਨੂੰ ਤਿਆਰ ਨਹੀਂ ਤੇ ਬਾਬਾ ਕਰਮ ਸਿੰਘ ਸਾਹਿਬ ਨੂੰ ਰੋਜ਼ ਹੀ ਵੱਢਣ ਤੁਰੇ ਰਹਿੰਦੇ ਸੀ ਔਰ ਉਹ ਅੱਗੇ ਦਾਸ ਬਣ ਜਾਂਦੇ ਸੀ। ਦਰਿਆ ਤੋਂ ਚੌਕੇ ਲੈ ਜਾਈਏ, ਜਗਸਥਾਨ ਵੱਲ ਲੈ ਜਾਈਏ, ਹਿੰਦੂ ਸਿੱਖ ਸਾਡਾ ਵੀਰ ਕਿੱਥੇ ਆ, ਮੰਗਾਂਗੇ ਇੰਨੇ ਲੱਖ ਰੁਪਈਆ ਦੇ ਦਿਓ, ਫਿਰ ਮੌਜੂਦ ਸਾਰੀ ਉਮਰ ਕੰਮ ਕਰਨ ਦੀ ਲੋੜ ਨਹੀਂ। ਉੱਥੇ ਵੀ ਫੇਲ ਹੋ ਜਾਂਦੇ ਸੀ, ਫਿਰ ਉਹ ਆ ਕੇ ਮਹਾਂਪੁਰਖਾਂ ਦੇ ਸੇਵਾਦਾਰ ਬਣ ਜਾਂਦੇ ਸੀ, ਪਾਲਕੀਆਂ 'ਚ ਚੱਕ ਚੱਕ ਕੇ ਉਹਨਾਂ ਨੂੰ ਜਾਂਦੇ ਸੀ। ਇਹ ਹੈ ਕਮਾਈ ਸਿਮਰਨ ਦੀ, ਭਜਨ ਦੀ, ਬੰਦਗੀ ਦੀ। ਸੋ ਇਸ ਕਰਕੇ ਅੱਜ ਸਾਡੇ ਵਿੱਚ ਗੱਲਾਂ ਬਾਤਾਂ ਤੇ ਬਹੁਤ ਜ਼ਿਆਦਾ ਆ ਗਈਆਂ, ਕਿਤਾਬੀ ਗਿਆਨ ਅਸੀਂ ਪੜ੍ਹ ਲਿਆ, ਲੇਕਿਨ ਸਿਮਰਨ ਕਰਨਾ ਛੱਡ, ਬਾਣੀ ਛੱਡ ਦਿੱਤੀ, ਬਾਣਾ ਛੱਡ ਦਿੱਤਾ, ਸੇਵਾ ਕਰਨੀ ਛੱਡ ਦਿੱਤੀ। ਇਸੇ ਕਰਕੇ ਬਰਕਤ ਨਹੀਂ। ਗੁਰਬਾਣੀ ਉਹੀ ਹੈ ਜੋ ਭਾਈ ਮਨੀ ਸਿੰਘ ਪੜ੍ਹਦੇ ਸੀ, ਅੱਜ ਵੀ ਉਹੀ, ਬਾਬਾ ਦੀਪ ਸਿੰਘ ਜਿਹੜੀ ਬਾਣੀ ਉਹੀ ਬਾਣੀ, ਗੁਰੂ ਗ੍ਰੰਥ ਸਾਹਿਬ ਕੋਈ ਵੱਖਰਾ ਤੇ ਹੈ ਨਹੀਂ, ਮਹਾਂਪੁਰਖ ਉਹੀ ਕਰਦੇ ਸੀ। ਪਰ ਗੱਲ ਇਹ, ਉਹ ਕਮਾਈ ਕਰਦੇ ਸੀ। ਮੈਂ ਹੀ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਦੇਖਿਆ ਕਿ ਜੱਥੇ 'ਚ ਤਿੰਨ ਕੰਮਾਂ ਤੋਂ ਬਾਅਦ ਚੌਥਾ ਕੰਮ ਨਹੀਂ ਹੋਇਆ, ਜਾਂ ਬਾਣੀ ਪੜ੍ਹ ਰਿਹਾ, ਜਾਂ ਦਿਲਿਆ ਪੜ੍ਹ ਰਿਹਾ, ਜਾਂ ਸੇਵਾ ਕਰ ਰਿਹਾ। ਅਸੀਂ ਉਹ ਵੀ ਗੁਰਮੁਖ ਦੇਖੇ ਆ ਜਿਹੜੇ 125-25 ਜਲਦੀ ਸਰਦੋਜ ਪੜ੍ਹਦੇ, 51 ਆਮ, 25 ਆਮ ਹੀ ਸੀ ਜਿਤਨੇ ਤੋਂ, ਭਾਵ ਵਿਹਲੇ ਨਹੀਂ, ਜਾਂ ਆਪਣਾ ਲਿਖਣ ਵਿੱਚ, ਪੜ੍ਹਨ ਵਿੱਚ, ਨਾਮ ਜਪਣ ਵਿੱਚ, ਸੇਵਾ, ਗੱਲ ਦਾ ਕੋਈ ਟਾਈਮ ਹੀ ਨਹੀਂ। ਅਸੀਂ ਹੁਣ ਟੈਲੀਵਿਜ਼ਨਾਂ ਦੇ ਮੂਹਰੇ ਕਿੰਨੇ ਕਿੰਨੇ ਘੰਟੇ, ਹੁਣ ਦੇਖੋ ਰੂਮਾਂ ਦੀ ਬਿਆਦ ਵੀ ਕਰਨੀ ਹੈ ਕਿ ਸਾਡੇ ਇੱਥੇ ਦਾ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਚੱਲਦਾ, ਉੱਥੇ ਅੱਗੇ ਡਾਕਟਰ ਟੀਕਾ ਲਾਉਂਦਾ ਸੀ ਅਤੇ ਉਹ ਸੂਈ ਫਿਰ ਜੇ ਦੁਬਾਰਾ ਵਰਤਣੀ ਹੈ, ਪਹਿਲਾਂ ਬੋਇਲ ਕਰਦੇ ਸੀ, ਹੁਣ ਹਾਈ ਕੋਰਟ ਦਾ ਹੁਕਮ ਹੈ ਵੀ ਨਹੀਂ ਨਵੀਂ ਵਰਤਦੇ, ਅਤੇ ਹੁਣ ਲੋ ਨਾਈਆਂ ਦੇ ਕੋਲ ਉਹੀ ਉਸਤਰਾ, ਉਹੀ ਤਿੱਖਾ ਦਾ ਨਛੱਤਰ ਹੈ, ਉਹੀ ਕੁੱਚੀ ਹੈ, ਉਹੀ ਸਭ ਕੁਛ ਹੈ, ਅਤੇ ਉਹ ਸੂਈ ਵਰਤਦੇ ਉਹਦੇ ਪਰ ਜਰਾਸੀਮਾ ਨਾਲ ਦੂਏ ਨੂੰ ਬਿਮਾਰੀ ਨਾ ਲੱਗ ਜਾਏ, ਨਵੀਂ ਵਰਤੇ, ਅਤੇ ਨਾਈ ਦਾ ਉਸਤਰਾ ਭਾਈ ਉਹ ਸਾਰਿਆਂ ਦੇ ਮੰਗਦਾ, ਪੰਚਮ ਵਾਲੇ ਦੇ ਵੀ, ਰਹਿਰੀ ਵਾਲੇ ਦੇ ਵੀ, ਗੇੜ ਵਾਲੇ ਦੇ ਵੀ, ਛੋਤ ਹੋਈ ਹੈ, ਖਾਜ ਵਾਲੇ ਦੇ ਵੀ, ਪਾਣ ਵਾਲੇ ਦੇ ਵੀ, ਲੋਕ ਤੋਂ ਕੋਈ ਗਰੇਜ ਨਹੀਂ ਕਰਦਾ ਵੀ ਸਾਨੂੰ ਬਿਮਾਰੀ ਹੋ, ਫਿਰ ਜੂਠਾ ਪਾਣੀ ਮੂੰਹ ਚ ਪੈਂਦਾ, ਉਹ ਕਿੱਡਾ ਪਵਿੱਤਰ ਹੁੰਦਾ ਉਸ ਤਰ੍ਹਾਂ, ਉਵੇਂ ਦੇ ਕੋਈ ਚਿਮਟੀਆਂ ਨਾ ਚੱਕ ਕੇ ਇੱਥੇ ਵਰਤਾਉਂਦੇ ਹਾਂ ਚੀਜ਼ਾਂ, ਘਰਾਂ 'ਚ ਸਲਾਦ ਵੀ ਚੱਕਣਾ ਚਿਮਟੀ ਨਾ, ਫਿਰ ਹੱਥ ਨਾਲ ਸੈਪਟਮ ਨਾ। ਨਾਈ ਦੇ ਉਸ ਤਰੀ ਪਤਾ ਨਹੀਂ ਕੀ ਜਾਦੂ ਹੈ ਜੀ, ਤੋਂ ਲੋਕ ਡਰਦੇ ਨੇ, ਗੱਜ ਕੇ ਬੋਲੋ, ਰੋਮਾਂ ਦੀ ਵਿਆਹ ਵੀ ਕਰਦੇ। ਹੁਣ ਦੇਖੋ ਕਿ ਸ਼ਹਿਰ ਆ ਚਾਹੇ ਕੜਾ ਹੈ ਤੇ ਕਿਰਪਾਨ ਹੈ, ਇਹਦੀ ਮਹਾਨਤਾ ਕੇਸਾਂ, ਕੇਸ ਨਾ ਹੋਣ ਤੇ ਤੁਸੀਂ ਕਸ਼ਹਿਰਾ ਕਿਰਪਾਨ ਪਾ ਦਿਓ ਤੇ ਉਹਦੇ ਸਾਰੇ ਗਲ ਪੈਣਗੇ, ਤੂੰ ਤਮਾਸ਼ਾ ਵੀ ਬਣਾ। ਅੱਛਾ ਕੇਸ ਦਾੜੀ ਹੋਵੇ, ਅੰਮ੍ਰਿਤ ਨਾਮ ਵੀ ਛਕਿਆ ਹੋਵੇ, ਕਿਹੜਾ ਫਰੇਕ ਨੂੰ ਪਾ ਛਕਿਆ, ਕਸ਼ਹਿਰਾ ਹੋ ਤੇ ਕੈਂਚੂ ਨੂੰ ਕਰੂ, ਕਿਉਂਕਿ ਲਿਖਿਆ ਨਾ ਨਿਸ਼ਾਨੇ ਸਿੱਖੀ ਈ ਪੰਜ ਹਰ ਖਾਬ, ਹਰ ਕਿਸੇ ਨਾ ਵਾਸ਼ ਦੀ ਈ ਪੰਜ ਮੁਆਬ, ਕੜਾ ਕਾਰਦੋ ਕੱਛ ਕੰਘੇ ਬਿਦਾ ਹਸਤ ਕੇਸ ਹੇਤ ਜੁਮਰੇ ਵਿੱਚ, ਤੇ ਜੇ ਕੇਸ ਦਾੜੀ ਨੀ ਚਾਰੇ ਕੱਕੇ ਨਿਸਫਲ ਹੈ, ਚਾਰੇ ਕੱਕਿਆਂ ਦੀ ਮਹਾਨਤਾ ਕੇਸ ਦਾੜੀ ਰੋਮਾਂ ਨਾਲ ਹੈ, ਰੋਮਾਂ ਨਾਲ ਆ ਮਹਾਨਤਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇਹ ਹੁਣ ਘਰਾਂ ਦਾ ਵਾਤਾਵਰਨ ਤੁਹਾਡੇ ਸਾਹਮਣੇ ਹੈ ਜੋ ਹੁੰਦਾ ਜਾ ਰਿਹਾ, ਕਿਰਿਆ ਡਿਵੋਰਸਾਂ ਵਾਲੀ ਕਿਰਿਆ ਬਹੁਤ ਜ਼ਿਆਦਾ ਵੱਧਦੀ ਤੁਰੀ ਜਾ ਰਹੀ ਹੈ। ਤੁਸੀਂ ਇਹ ਕਹਿੰਦੇ ਬੱਚੇ ਬੱਚੀਆਂ ਕਹਿਣਾ ਨਹੀਂ ਮੰਨਦੇ, ਕਿਉਂ ਨਹੀਂ ਮੰਨਦੇ? ਜੇ ਮਾਂ ਪਿਓ ਦਾ ਇਹਨਾਂ ਦੇ ਅੰਦਰ ਪਿਆਰ ਭਰਿਆ ਹੋਵੇ ਉਹ ਮੰਨਣਗੇ ਕਿਵੇਂ? ਅਸੀਂ ਇਹਨਾਂ ਦੇ ਅੰਦਰ ਆਪਣੀ ਸ਼ਰਧਾ ਦਾ ਬੀਜ ਨਹੀਂ ਬੀਜ ਸਕਦੇ, ਉਹ ਤਾਂ ਹੀ ਹੋਊ ਜੇ ਸ਼ਰਧਾ ਭਗਤੀ ਦੀ ਕਥਾ ਵਿਚਾਰ ਸਰਵਣ ਕਰਾਂਗੇ, ਸੰਗਤ ਚਾਵਾਂਗੇ। ਸੋ ਇਸ ਕਰਕੇ ਪੱਖ ਤੇ ਬਹੁਤ ਸਾਰੇ ਛੂਹਣ ਵਾਲੇ ਹੈ, ਤੇ ਹੁਣ ਤੁਸੀਂ ਸਾਰੇ ਹੈ ਵੀ ਪੜ੍ਹੇ ਲਿਖੇ, ਇੰਟਰਨੈਟਾਂ ਤੇ ਕੋਈ ਚੀਜ਼ ਨਹੀਂ ਜਿਹੜੀ ਅੱਜ ਨਹੀਂ ਹੈਗੀ। ਹੁਣ ਆ ਬਾਬਾ ਬਲਜਿੰਦਰ ਸਿੰਘ ਰਾੜੇ ਸਾਹਿਬ ਵਾਲੇ ਮਹਾਂਪੁਰਖਾਂ ਨੇ ਸੱਤੂ ਵਾਲੀ ਗਲੀ ਵਾਲਾ ਟੀਕਾ, ਫਰੀਦਕੋਟੀਆ ਗਿਆਨੀ ਹਰਬੰਸ ਸਿੰਘ ਵਾਲਾ ਤੇ ਸਾਹਿਬ ਸਿੰਘ ਵਾਲਾ ਸਾਰੇ ਇੰਟਰਨੈਟ ਤੇ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਬਹੁਤ ਸਾਰੇ ਮਹਾਨ ਕੋਸ਼ ਤੱਕ ਸਾਰੇ ਗ੍ਰੰਥ ਜਿੱਥੋਂ ਮਾਲਕ ਨਹੀਂ ਦੇਖ ਸਕਦੇ। ਉਹਨਾਂ ਨੇ ਇੰਨੀ ਹਿੰਮਤ ਕੀਤੀ ਹੈ, ਹੋਰ ਵੀ ਦੁਨੀਆਂ ਦਾ ਕੋਈ ਵੀ ਗ੍ਰੰਥ, ਧਰਮ ਸ਼ਾਸਤਰ, ਰਾਜਨੀਤੀ, ਸਾਇੰਸ, ਕੋਈ ਵਿਗਿਆਨ, ਕੋਈ ਲੈ ਲਓ, ਸਭ ਕੋਈ ਇੰਟਰਨੈਟ ਤੇ। ਪਰ ਜੇ ਹੁਣ ਸਾਧ ਸੰਗਤ ਜੀ ਅਸੀਂ ਬਾਣੀ ਨੂੰ ਗ੍ਰਹਿਣ ਨਹੀਂ ਕਰਨਾ, ਕੀ ਹੋ ਸਕਦਾ? ਹੁਣ ਅੱਜ ਬੇਬੇ ਨਾਨਕੀ ਦਾ ਇਤਿਹਾਸ ਕਿਸੇ ਘਰ ਚ ਮਿਲੂਗਾ? ਮਾਤਾ ਭਾਨੀ ਜੀ ਦਾ, ਹਾਂਜੀ, ਮਾਤਾ ਗੁਜਰ ਕੌਰ ਜੀ ਦਾ, ਮਾਤਾ ਅਜੀਤ ਕੌਰ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ, ਬੀਬੀ ਰੰਗ ਕੌਰ, ਰਾਜ ਕੌਰ, ਰੂਪ ਕੌਰ, ਸ਼ਰਨ ਕੌਰ, ਗੰਦੇ ਮੈਗਜ਼ੀਨ ਬਹੁਤ ਮਿਲ ਜਾਣਗੇ, ਮੂਵੀਆਂ ਮੁੰਡੇ ਕੋਲ ਸੰਤ ਗਿਆਨੀ ਗੁਰਬਚਨ ਕਥਾ 639 ਘੰਟੇ ਦੀ ਹੈ, ਕਰਤਾਰ ਸਿੰਘ ਰਿਕਾਰਡਿੰਗ ਕੀਤੀ, ਘਰ ਬੈਠਿਆਂ ਕਥਾ ਤੋਂ ਸੰਥਿਆ ਮਹਾਂਪੁਰਖਾਂ ਦੇ ਅਰਥ ਸੁਣ ਸਕਦੇ ਹਾਂ, ਅਨੁਭਵੀ ਅਰਥ। ਇੰਨੇ ਸਾਧ ਨੇ, ਪਰ ਜੇ ਹੁਣ ਸਾਧ ਸੰਗੀਤ ਨਾ ਜਾਈਏ ਕਿਤੇ ਹੁਣ ਕੀ ਹੋਵੇ? ਕਹਿੰਦੇ ਪ੍ਰਚਾਰ ਨੇ, ਹੁਣ ਤਾਂ ਤੁਸੀਂ ਘਰ ਬੈਠਿਆਂ ਵਰਲਡ ਦੇ ਕਿਹੜਾ ਗ੍ਰੰਥ, ਕਿਹੜਾ ਧਰਮ, ਜਾਂ ਕਿਹੜਾ ਧਰਮ ਜਿਹਦੇ ਬਾਰੇ ਜਾਣਕਾਰੀ ਗੁਰਮਤਿ ਦੀ ਮਹਾਨਤਾ ਨਹੀਂ ਲੈ ਸਕਦੇ। ਪਰ ਅਸੀਂ ਗੰਦੀਆਂ ਫਿਲਮਾਂ, ਗੰਦੀਆਂ ਮੂਵੀਆਂ, ਕਲੱਬਾਂ, ਪੱਬਾਂ ਬਹਿ ਜਾਂਦੇ, ਗੱਪ ਗਪੌੜਿਆਂ ਚ, ਫੈਸ਼ਨ ਪ੍ਰਸਤੀ, ਸਾਡੀਆਂ ਬੀਬੀਆਂ ਜਾਂ ਹੋਰ ਵਿਆਹ ਸ਼ਾਦੀ ਦੱਸਣ ਨੂੰ ਤਾਂ ਗੁਰਬਾਣੀ ਵਿੱਚ ਦੇਖੋ, ਇਹਨਾਂ ਦੇਸਾਂ ਚ ਹਾਲੇ ਉੱਥੇ ਤਾਂ ਸਾਡੇ ਇੰਨਾ ਹੈ ਨੀ, ਤੇ ਅਸੀਂ ਸਥਾਨਾਂ ਤੇ ਹੀ, ਇਹਨਾਂ ਦੇਸਾਂ ਸਾਰੇ ਗੁਰਦੁਆਰੇ ਲੜੀਵਾਰ ਕਥਾ ਚੱਲਦੀ, ਇਤਿਹਾਸ ਦੀ ਕਥਾ ਚੱਲਦੀ, ਕੋਈ ਕਮੀ ਨੀ ਪ੍ਰਚਾਰ ਦੀ। ਹਰ ਰੇਡੂਆਂ ਤੇ, ਹਰ ਘਰ ਘਰ ਕਥਾ ਆ ਰਹੀ, ਟੈਲੀਵਿਜ਼ਨਾਂ ਤੇ, ਵਰਲਡ ਲੈਵਲ ਤੇ ਜਾ ਰਹੀ। ਸੁਣਨਾ ਬਹੁਤ ਆ, ਮੰਨਣ ਬਹੁਤ ਘੱਟ ਗਿਆ, ਉਹਦਾ ਫਿਰ ਅਧਿਆਸਨ ਬਿਲਕੁਲ ਨਹੀਂ ਹੈ। ਫਿਰ ਅਗਲੀਆਂ ਮਜਲਾਂ ਤੇ ਕਿੱਥੇ? ਸੋ ਇਸ ਕਰਕੇ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਆ ਕਿ ਸਤਿਗੁਰ ਤੇ ਬੁੱਧ ਪਾਈ, ਸਤਿਗੁਰੂ ਤੋਂ ਆਤਮਾ ਗਿਆਨ ਵਾਲੀ ਸਮਦ੍ਰਿਸ਼ਟੀ ਵਾਲੀ ਜਿਹੜੀ ਬੁੱਧੀ ਹੈ ਪ੍ਰਾਪਤ ਹੁੰਦੀ ਹੈ। ਦਇਆ ਮਾਇਆ ਕਿਰਪਾ ਠਾਕਰ ਕੀ, ਇਹ ਤਿੰਨੇ ਅੱਖਰ ਪਰਿਆਇਵਾਚੀ ਹੈ, ਇਹਨਾਂ ਦਾ ਇੱਕੋ ਅਰਥ, ਦਇਆ ਮਾਇਆ ਤੇ ਕਿਰਪਾ। ਉਹੀ ਦਇਆ ਕਰਨ ਵਾਲਾ, ਉਹੀ ਆਪਣੀ ਮਾਇਆ ਰਹਿਮਤ ਕਰਨ ਵਾਲਾ, ਉਹੀ ਕਿਰਪਾ ਕਰਨ ਵਾਲਾ, ਭਾਵ ਮਨ ਕਰਕੇ ਵੀ, ਬਾਣੀ ਕਰਕੇ ਵੀ, ਸ਼੍ਰੀ ਭੂਤ ਕਾਲ ਚ ਵੀ ਦਇਆ ਕਰਦਾ ਰਿਹਾ, ਹੁਣ ਵਰਤਮਾਨ ਚ ਵੀ ਮਾਇਆ ਕਿਰਪਾ ਕਰਨਾ, ਤੇ ਜਦੋਂ ਭਵਿੱਖਤ ਹੋਵੇਗਾ, ਜੇ ਉਹਦੇ ਅਸੀਂ ਦਾਸ ਬਣ ਜਾਵਾਂਗੇ, ਸਿੱਖ ਬਣ ਜਾਵਾਂਗੇ, ਉਹ ਸਾਡੇ ਤੇ ਕਿਰਪਾ ਕਰੇਗਾ। ਪਰ ਸਾਨੂੰ ਗੁਰੂ ਘਰ ਤੇ ਭਰੋਸਾ ਨਹੀਂ। ਇਹ ਪਾਕਿਸਤਾਨ ਤੋਂ ਥੋੜਾ ਜਿਹਾ ਪਹਿਲੀ ਇੱਕ ਹੈ ਸਾਖੀ, ਕੋਈ ਬੀਬੀ ਨੇ ਪੰਜਾਬ ਸਾਹਿਬ ਸੁਖਣਾ ਸੁਖੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਚਰਨ ਪੁੱਤਰ ਵਾਸਤੇ ਬਖਸ਼ਿਸ਼ ਹੋਈ, ਉਹ ਬੱਚੇ ਨੂੰ ਮੱਥਾ ਟਪਾਉਣ ਵਾਸਤੇ ਗਈ, ਉਹਨਾਂ ਨੂੰ ਉੱਧਰ ਬਿਠਾਣਿਆ ਤੇ ਟਾਂਗੇ ਸੀ, ਸਵਾਰੀਆਂ ਉੱਤਰ ਗਈਆਂ, ਉਹ ਕੱਲੀ ਰਹਿ ਗਈ। ਪਠਾਣ ਦੇ ਮਨ ਚ ਕੋਈ ਬੇਈਮਾਨੀ ਆ ਗਈ ਤੇ ਟਾਂਗਾ ਜਿਹੜਾ ਸੀ ਅਜਾੜ ਵੱਲ ਲਈ ਗਿਆ, ਬੀਬੀ ਨੇ ਬੱਚਾ ਖੋਹ ਕੇ ਲੈ ਗਿਆ, ਉਹਨੂੰ ਪੱਥਰ ਥੱਲੇ ਨੱਪਿਆ। ਹੁਣ ਉਹਦੇ ਕੋਲ ਅਰਦਾਸ ਸੀ, ਅਰਦਾਸ ਕੀਤੀ, ਉੱਥੋਂ ਇੱਕ ਸੱਪ ਨਿਕਲਿਆ, ਉਹਨੂੰ ਪਠਾਨ ਡੰਗ ਮਾਰੇ ਉੱਥੇ ਮਰ ਗਿਆ। ਉਹ ਫੰਨ ਫਲਾ ਕੇ ਬੱਚੇ ਦੀ ਰਾਖੀ ਲਈ ਬੈਠਾ, ਉਹ ਕੱਲੀ ਦੇਰ ਦੀ ਕਿ ਉੱਤੋਂ ਹਨੇਰਾ ਹੋ ਰਿਹਾ, ਉਹ ਵੀ ਨੀ ਮੁੜਿਆ, ਜਦ ਨੂੰ ਫੌਜੀ ਸਿੰਘਾਂ ਦੀ ਗੱਡੀ ਆ ਗਈ ਫੌਜ ਵਾਲੀ, ਉਹ ਕਹਿੰਦੇ ਬੀਬੀ ਆਪਣੀ ਸਿੱਖਾਂ ਦੀ ਕੁੜੀ ਹੈ, ਬਾਣੀ ਦੀ ਦੇਖੋ ਗੱਲ ਇੱਥੇ ਸਿੱਖ ਤਾਂ ਹਰ ਕਦੀ ਕੰਨਿਆਂ ਤੇ ਦਇਆ ਕਰਦਾ। ਬਾਬਾ ਦੀਪ ਸਿੰਘ ਦਾ ਜੀਵਨ ਪੜ੍ਹੋ, ਕਿੰਨੀਆਂ 60,000 ਲੜਕੀ ਦੀ ਇੱਜ਼ਤ ਬਚਾਈ ਸਰਦਾਰ ਗੁਰੇਵ ਸਿੰਘ ਸਾਹਿਬ। ਸੋ ਗੁਰੂ ਮਹਾਰਾਜ ਤਾਂ ਸਾਰੇ ਦੇਸ਼ ਦੀ ਬਚਾਏ, ਸੋ ਸਾਰੇ ਸੰਸਾਰ ਦੀ ਬਚਾ ਰਹੇ। ਪੁੱਛਿਆ ਬੀਬਾ ਜੀ ਇੱਥੇ ਹੁੰਦੇ ਸਮਾਂ ਬੱਚੇ ਦੀ ਮਮਤਾ ਹੁੰਦੀ ਹੈ ਮਾਂ ਨੂੰ, ਦਿਲੋਂ ਗਏ ਪਠਾਣ ਮਰਿਆ ਬੱਚਾ ਅੰਗੂਠਾ ਚੁੰਗ ਰਿਹਾ ਸਭ ਚਿੱਟੇ ਰੰਗ ਦੁੱਧ ਵੱਲ ਇਹ ਸ਼ਬਨ ਹੋ ਗਿਆ ਵੀ ਹੁਣ ਰੱਖਿਆ ਉਹ ਬੱਚੇ ਨੂੰ ਲੈ ਉਹ ਫਿਰ ਬੀਬੀ ਨੂੰ ਪੰਜਾ ਸਭ ਆਪਣੀ ਗੱਡੀ ਜਾ। ਪਰ ਜੇ ਅੰਦਰ ਮਹਾਰਾਜ ਦਾ ਪਿਆਰ ਸੀ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਕੋਟ ਪੈਂਡਾ ਆਗੇ ਹੋਏ ਸਤਿਗੁਰ ਦੇ ਧੰਨ ਸ੍ਰੀ ਗੁਰੂ ਨਾਨਕ ਦੇਵ। ਪਰ ਅੱਜ ਅਸੀਂ ਜਾਦੂ ਟੂਣੇ ਆਗੇ ਤਵੀਤ ਮੰਤਰ ਜੰਤਰ ਤੰਤਰ ਕਿਵੇਂ ਭਟਕਦੇ। ਕਈਆਂ ਨੇ ਲਿਸਟਰ ਦੇ ਵਿੱਚ ਗੁਰਦੁਆਰੇ ਆਉਣਾ ਛੱਡ ਦਿੱਤਾ, ਕਹਿੰਦੇ ਸਾਨੂੰ ਗੁਰਦੁਆਰਿਆਂ ਚ ਜਾਦੂ ਕਰ ਦੇਣਗੇ ਮੰਤਰ ਕਰ ਦੇਣਗੇ, ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਰਹੇ ਵਿਸ਼ਵਾਸ। ਤੇ ਬਾਣੀ ਇਹ ਕਹਿੰਦੀ ਤੰਤ ਮੰਤ ਨੇ ਜੋਹੇ ਤੇ ਚਾਕ ਨਾ ਲਾ। ਸੰਤ ਬਾਬਾ ਪ੍ਰੀਤਮ ਸਿੰਘ ਜੀ ਮਾਨਖੇੜੀ ਵਾਲੇ ਮਹਾਂਪੁਰਖ, ਸੰਤ ਬਾਬਾ ਅਜੀਤ ਸਿੰਘ ਦਸਲਪੁਰ ਵਾਲਿਆਂ ਨੇ ਬਹੁਤ ਵੱਡੇ ਡਾਕੂ ਸੀ, ਇਹ ਨਹੀਂ ਉਵੇਂ ਗਰੀਬ ਆ ਬੜ ਬੜੇ ਜਿਹੜੇ ਸੀ ਉਹ ਕਰਕੇ ਗਰੀਬਾਂ ਨੇ ਉੱਡੇ ਮਹਾਂਪੁਰਖ ਪਿਓ ਨੇ ਜੀਵਨ ਪਾਲਿਆ ਪਰ ਛਕਾਇਆ ਆਪਣੀ ਹੀ ਜ਼ਮੀਨ ਵਿੱਚ ਨਿਸ਼ਾਨ ਜਿਹੜਾ ਗੁਰਦੁਆਰਾ ਬਣਾ ਧਰਮ ਕੇਂਦਰ ਕਿਉਂ ਗਏ। ਉਹ ਮਹਾਂਪੁਰਖਾਂ ਨੇ ਬਚਨ ਸੁਣਾਇਆ ਸੀ ਕਿ ਚਾਰ ਸੰਨਿਆਸੀ ਮਹਾਤਮਾ ਸਾਧ ਸੰਗਤ ਉਹ ਗਏ, ਉਹਨਾਂ ਨੇ ਜਿਵੇਂ ਸੀ ਉਸ ਘਰ ਦਾ ਅੰਨ ਖਾਣਾ ਜਿਹੜਾ ਧਰਮ ਦੀ ਕਿਰਤ ਵਾਲਾ ਇੱਕ ਨਗਰ ਪੁੱਛਿਆ ਬਾਹਰ ਉਹ ਬਹਿ ਗਿਆ ਅਜਾੜ ਚ, ਕਹਿੰਦੇ ਜੀ ਇੱਕ ਮਿਸਤਰੀ ਸਿੰਘ ਹੈ ਇੱਥੇ ਗੁਰਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ, ਗਰੀਬ ਬਹੁਤ ਸਵੇਰੇ ਜੁੜਦੀ ਸ਼ਾਮ ਨੀ ਸ਼ਾਮ ਨੀ ਅਗਲੇ ਪਲ ਦਿਨ, ਕਹਿੰਦੇ ਕੋਈ ਨੀ ਵੀ ਭਾਵੇਂ ਛੋਲੇ ਹੋਣ ਗੁੜੇ ਹੋਵੇ ਆਪਾਂ ਨੂੰ ਵੀ ਕੋਈ। ਉਹਨੂੰ ਸੰਦੇਸ਼ ਭੇਜਿਆ ਆ ਗਿਆ ਵੀ ਛੋਲੇ ਲਾਇਆ ਭੁੱਜੇ ਹੋਏ ਗੁੜ ਲਾਇਆ ਕਿ ਮਹਾਰਾਜ ਆ ਗਰੀਬ ਆ ਮੇਰੇ ਕੋਈ। ਕਹਿੰਦੇ ਨਹੀਂ ਭਾਈ ਸਾਡੇ ਲਈ ਅੰਮ੍ਰਿਤ ਸੰਤਨ ਕਾ ਦਾਨਾ ਰੁਖਾ ਸੋ ਸਾਲੂ ਨਿਧਾਨ ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ। ਤੋ ਕਹਿੰਦਾ ਮਹਾਰਾਜ ਬੇਨਤੀ ਇਹ ਹੈ ਕਿ ਜਿਹੜੀ ਜਗ੍ਹਾ ਤੁਸੀਂ ਬਹਿ ਗਏ ਨਾ ਇੱਥੇ ਕੋਈ ਪ੍ਰੇਤ ਰਹਿ ਰਿਹਾ ਉਹ ਬੜਾ ਬਲੀ ਹੈ, ਕਈਆਂ ਦੀ ਇੱਥੇ ਮੌਤਾਂ ਹੋ ਗਈਆਂ ਤੇ ਤੁਸੀਂ ਮੇਰੇ ਘਰ। ਉਹ ਕਹਿੰਦੇ ਪਏ ਅਸੀਂ ਸਾਧੂਆਂ ਜਿੱਥੇ ਆਸਣ ਲਾ ਲਈਏ ਕਿਉਂ ਨੀ ਗਏ ਕਿਉਂਕਿ ਡਰਦੇ ਹੁਣ ਦੌੜ ਜੀ। ਉਹ ਚਲੇ ਗਿਆ ਤੇ ਰਾਤ ਨੂੰ 12 ਵਜੇ ਉਹ ਬਾਦਰੂ ਆ ਗਏ, ਕਹਿੰਦੇ ਭਾਈ ਤੈਨੂੰ ਕਿਹਾ ਸੀ ਤੁਸੀਂ ਮੰਨੇ ਨੇ ਤੇ ਹੁਣ ਮੈਂ ਬਾਦ ਕਰਨਾ ਤੇ ਕਰ ਲਓ ਜਸਨ। ਉਹਨਾਂ ਨੇ ਜਿਹੜੇ ਉਹਨਾਂ ਦੇ ਮਤ ਦੇ ਮੰਤਰ ਸੀ ਉਹ ਪੜ੍ਹੇ, ਉਹ ਵੀ ਕੋਈ ਪੰਡਤ ਹੀ ਪ੍ਰੇਤ ਬਣਿਆ ਸੀ ਉਹ ਮੋਹਰੇ ਚਾਰ ਬੋਲਿਆ ਕਰੇ, ਉਹਨੇ ਕਿਹਾ ਵੀ ਹੁਣ ਕਿਵੇਂ। ਕਹਿੰਦੇ ਹੁਣ ਤਾਂ ਮੈਂ ਨੇੜੇ ਆ ਗਿਆ ਕਰ ਲਓ ਪਾਪ। ਉਹ ਕਹਿੰਦੇ ਵੀ ਇੱਕ ਕਹਿੰਦੇ ਮੈਂ ਗੁਰੂ ਨਾਨਕ ਪਾਤਸ਼ਾਹ ਸਥਾਨ ਤੇ ਗਿਆ ਸੀ ਉੱਥੇ ਬਾਣੀ ਤਾਂ ਬਹੁਤ ਪੜ੍ਹੀ ਸੀ ਤੇ ਮੈਨੂੰ ਮੂਲ ਮੰਤਰ ਵੀ ਇੱਥੇ ਰਹਿ ਗਿਆ ਤੇ ਉਹ ਪੜ੍ਹ ਕੇ ਦੇ ਲਈ। ਹੁਣ ਕਲ ਯੁਗ ਰਾਜ ਗੁਰੂ ਨਾਨਕ ਦਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਹੁਣ ਪਿਛਲਾ ਸਿੱਕਾ ਲੈ ਕੇ ਜਾਓ ਚੱਲਦਾ ਬਾਜ਼ਾਰ ਚ ਮੌਕੇ ਦਾ ਜਾਓ। ਸਾਧ ਸੰਗਤ ਜੀ ਉਹਨੇ ਕਹਿੰਦੇ ਇੱਕ ਸੁਰ ਪੜ੍ਹ ਬੋਲਦੇ ਇੱਕ ਓਅੰਕਾਰ ਉਹ ਤਿੰਨੇ ਮਗਰ ਬੋਲਦੇ ਜਿਲੇ ਹੋਇਆ ਜੀ ਉਹ ਪਿੱਛੇ ਹੋ ਗਿਆ ਜਿਲੇ ਸਾਰਾ ਪੜਿਆ ਬੜੀ ਦੂਰ ਖੜ ਗਿਆ। ਕਹਿੰਦਾ ਲੈ ਵੀ ਆਹ ਚੀਜ਼ ਨਾ ਹੁੰਦੀ ਮੈਂ ਤੁਹਾਨੂੰ ਜਵਾਨ ਨੂੰ ਮਾਰ ਦਿੰਦਾ। ਉਹ ਸਾਧ ਸੰਗਤ ਜੀ ਇੰਨੇ ਪ੍ਰਭਾਵਿਤ ਹੋਏ, ਧੰਨ ਗੁਰੂ ਨਾਨਕ ਤੇਰੇ ਮੂਲ ਮੰਤਰ ਜਿੰਨੀ ਤਾਕਤ ਹੈ ਉਹਨੇ ਜੀ ਅੰਮ੍ਰਿਤ ਛੱਕ ਲਿਆ ਅਕਾਲ ਤਖ਼ਤ ਸਾਹਿਬ ਜਾ ਕੇ ਮਹਾਂਪੁਰਖ ਨੇ ਬਚਨ ਸੁਣਾਇਆ ਬਾਬਾ ਫਰੀਦ ਮਾਨ ਕਿਹੜਿਆ ਤੇ ਅੱਜ ਸਾਨੂੰ ਯਕੀਨ ਮੂਲ ਮੰਤਰ ਤੇ ਯਕੀਨ ਗੁਰਮੰਤਰ ਤੇ ਜਪਜੀ ਸਾਹਿਬ ਤੇ ਸੁਖਮਣੀ ਤੇ ਬਾਕੀ ਬਾਣੀ ਗੁਰੂ ਮਹਾਰਾਜ ਤੇ ਬਾਣੀ ਜਿਹੜੀ ਆ ਇਹ ਤਾਂ ਧੁਰਕੀ ਬਾਣੀ ਸਮਰੱਥ ਪੁਰਖਾਂ ਦੀ ਬਾਣੀ ਅਕਾਲੀ ਬਾਣੀ ਦਰਗਾਹੀ ਬਾਣੀ ਸੱਚਖੰਡੀ ਬਾਣੀ ਤੇ ਜਿਹੜਾ ਬਾਣੀ ਦਾ ਆਸਰਾ ਲੈਂਦਾ ਬੜਾ ਅਫਸੋਸ ਹੁੰਦਾ ਕਈ ਵਾਰੀ ਜਿਹਨੇ ਅੰਮ੍ਰਿਤ ਛਕੇ ਆ ਉਹਨਾਂ ਦੀ ਆਤਮਾ ਵੀ ਨਹੀਂ ਜਾਗੀ ਉਹ ਵੀ ਨਾ ਵਹਿਮਾਂ ਚ ਪੈ ਗਏ ਕਿਉਂਕਿ ਜਦੋਂ ਅਸੀਂ ਉਹੋ ਜਿਹਾ ਕਮਜ਼ੋਰ ਇਰਾਦੇ ਵਾਲੇ ਪੁਰਸ਼ਾਂ ਚ ਬਹਿੰਦੇ ਹਾਂ ਤੇ ਸਾਡੀ ਆਤਮਾ ਬਲਵਾਨ ਕਿਵੇਂ ਹੋਵੇ ਜਿਹੜਾ ਬੰਦੇ ਬਹਾਦਰ ਦਾ ਇਤਿਹਾਸ ਪੜੋ ਸਾਡੇ ਉੱਥੇ ਸੰਤ ਸੀ ਜਹੇਦਾਰ ਜੀ ਬਾਬਾ ਜਨਮ ਸਿੰਘ ਪ੍ਰੇਮੀ ਆਇਆ ਕਹਿੰਦੇ ਜੀ ਮੈਨੂੰ ਬਹਾਦਰ ਉਦਾਸ ਆਇਆ ਮਹਾਂਪੁਰਖ ਕਹਿੰਦੇ ਛੰਦਾਬੰਦੀ ਬਾਬੇ ਬੰਦੇ ਬਹਾਦਰ ਦਾ ਇਤਿਹਾਸ ਲਿਆ ਉਹ ਰੋਜ਼ ਪੜਿਆ ਗੁਰੂ ਤੇਰੇ ਗੁਆਂਢੀਆਂ ਦੇ ਵੀ ਦੌੜ ਜਾਣਗੇ ਗੱਜ ਕੇ ਬੋਲੋ ਕੁਝ ਲਿਆ ਪੜਨਾ ਕਹਿੰਦਾ ਮਹਾਰਾ ਹੁਣ ਤਾਂ ਪਤਾ ਹੀ ਸ਼ਹੀਦਾਂ ਦਾ ਇਤਿਹਾਸ ਪੜ ਸੂਰ ਵੀਰਾਂ ਦਾ ਬਹਾਦਰਾਂ ਆਤਮਾ ਸੁੱਤੀ ਜਾਗ ਪੈਂਦੀ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹਨ ਦਇਆ ਮਇਆ ਕਿਰਪਾ ਠਾਕਰ ਕੀ ਸੇਈ ਸੰਤ ਸੋ ਭਾਈ ਜਿਹਦੇ ਤੇ ਮਹਾਰਾਜ ਦੀ ਕਿਰਪਾ ਹੋਵੇ ਉਹ ਜਿਹੜਾ ਸੰਤ ਹੈ ਜਿਹਨੇ ਆਪਣੇ ਮਨ ਨੂੰ ਇਹਨਾਂ ਵਿਕਾਰਾਂ ਤੋਂ ਸ਼ਾਂਤ ਕਰ ਲਿਆ ਉਹ ਸਾਡਾ ਸ੍ਰੇਸ਼ਟ ਭਰਾ ਹੈ ਤਿੰਨ ਕੈ ਸੰਗ ਨਾਨਕ ਨਿਸਤਰੀ ਹੈ ਐਸੇ ਗੁਰਮੁਖ ਜਨਾਂ ਦੀ ਸੰਗਤ ਸਾਨੂੰ ਮਿਲ ਜਾਏ ਤੇ ਕਲਿਆਣ ਹੋ ਜਾਂਦੀ ਲੋਕ ਪੁਰਖ ਸਫਲ ਹੋ ਜਾਂਦਾ ਮਹਾਂਪੁਰਖਾਂ ਦਾ ਯਕੀਨ ਸੰਦਵਾਲ ਸੁੰਦਰ ਸਿੰਘ ਜੀ ਮਹਾਰਾਜ ਬ੍ਰਹਮਚਾਰੀ ਮਹਾਂਪੁਰਖ ਖਿਡਰਾਂ ਵਾਲੇ ਯਾਦ ਆ ਜੇ ਇੱਕ ਪ੍ਰੇਮੀ ਕਿ ਮਹਾਰਾਜ ਮੈਨੂੰ ਜਲੋਧਰ ਹੋ ਗਿਆ ਮਹਾਂਪੁਰਖ ਕਹਿੰਦੇ ਵਜ਼ੀਰ ਖਾਨ ਜਲੋਧਰ ਸੀ ਉਹ ਸੁਖਮਨੀ ਸਾਹਿਬ ਪੜ੍ਹਦਾ ਸੀ ਤੇ ਜਲੋਧਰ ਹਟ ਗਿਆ ਤੂੰ ਵੀ ਪੜ੍ਹਿਆ ਗਾ ਤੂੰ ਮੁਰੇ ਉਹ ਕਹਿੰਦਾ ਜੀ ਬਥੇਰੀਆਂ ਸੁਖਮਨੀਆਂ ਪੜ੍ਹੀਆਂ ਕੁਝ ਨਹੀਂ ਕਰਦੀਆਂ ਕਹਿੰਦੇ ਗਾਣੀ ਬੁਰ ਗਾਣੀ ਕਹਿੰਦ ਤੂੰ ਕਰ ਉਹ ਮਹਾਂਪੁਰਖਾਂ ਦਾ ਰੋਗ ਆਪਣੇ ਤੇ ਰਹਿ ਤੇ ਬਾਣੀ ਸੱਚੀ ਸਦਕਾ ਪੰਦਰਾਂ ਪੰਦਰਾਂ ਕਿਲੋ ਪਾਣੀ ਡਾਕਟਰਾਂ ਨੇ ਮਹਾਂਪੁਰਖਾਂ ਦੇ ਪੇਟ ਚੋਂ ਕੱਢਣਾ ਸਰਿੰਜਾਂ ਤੇ ਡਾਕਟਰ ਵੀ ਕੋਈ ਕਮਾਈ ਵਾਲਾ ਕਹਿੰਦਾ ਮਹਾਰਾਜ ਤੁਹਾਨੂੰ ਕੋਈ ਇਉਂ ਤਕਲੀਫ ਕਹਿੰਦੇ ਪਜਰ ਦੇਖ ਲਾ ਟੂਟੀਆਂ ਲਾ ਤੇ ਲੈ ਲਾਉਣ ਰੋਮ ਰੋਮ ਵਿੱਚੋਂ ਸਤਨਾਮ ਦੀਆਂ ਤਨਖਾਹਾਂ ਕਹਿੰਦੇ ਮਹਾਰਾਜ ਤੁਹਾਡੇ ਬਿਮਾਰੀ ਦਾ ਕੀ ਲੱਜਣੀ ਹੈ ਸਤਨਾਮ ਦੀਆਂ ਤਨਖਾਹਾਂ ਕਹਿੰਦੇ ਭਾਈ ਤੇਰੇ ਅੰਦਰ ਵੀ ਸ਼ਬਦ ਹੈਗਾ ਕਰਕੇ ਤਾਂ ਹੀ ਸੁਣਦੀ ਨਾ ਰੇਤ ਨੂੰ ਤੂੰ ਵੀ ਨਾਮ ਜਪ ਗੁਰਬਾਣੀ ਸਿੱਧ ਕਰਨ ਲਈ ਆਪਣੇ ਦੇ ਕਸ਼ਟ ਲੈ ਲਿਆ ਮਹਾਂਪੁਰਖਾਂ ਨੇ ਦੇਖੋ ਮਹਾਂਪੁਰਖਾਂ ਦੇ ਜੀਵਨ ਕਮਾਈਆਂ ਵਾਲੇ ਲੋਕਾਂ ਦੇ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤਿੰਨ ਕਹਿ ਸੰਗ ਇਹੋ ਜਿਹਾ ਜਿਹੜੇ ਮਹਾਂਪੁਰਖ ਗਿਆਨਵਾਨ ਨਾਨਕ ਨਿਸਤਰੀ ਹੈ ਉਹਨਾਂ ਦੀ ਸੰਗਤ ਕਰਕੇ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਨ ਰਸ ਰਸ ਹਰ ਗੁਣ ਗਾਈ ਜਿਨ੍ਹਾਂ ਨੇ ਰਸ ਰਸ ਭਜਨ ਵਿੱਚ ਲੀਨ ਹੋ ਕੇ ਆਤਮਾ ਆਨੰਦੀ ਅਵਸਥਾ ਵਿੱਚ ਪਰਮੇਸ਼ਰ ਦੇ ਨਾਮ ਵਿੱਚ ਭਿੱਜ ਭਿੱਜ ਕਰਕੇ ਉਹਦੇ ਗੁਣ ਗਾਏ ਅਸੀਂ ਬਾਣੀ ਪੜ੍ਹਦੇ ਉਹ ਵੀ ਉਹ ਕਰੇ ਮਨ ਤੰਗ ਚਾਹੁੰਦੇ ਉਹ ਵੀ ਮਨ ਪਰ ਜਿਹੜੇ ਗੁਰਮੁਖ ਆ ਪਰਮੇਸ਼ਰ ਦੇ ਨਾਮ ਦੇ ਰਸ ਸਵਾਦ ਵਿੱਚ ਇਹਨੂੰ ਰਸ ਸਮਝ ਕੇ ਇਹਦੇ ਵਿੱਚ ਲੀਨ ਹੋ ਕੇ ਉਹਦੇ ਗੁਣ ਗਾਉਂਦੇ ਤੇ ਜਿਹਨਾਂ ਨੂੰ ਅਵਸਥਾ ਬਣ ਗਈ ਉਹ ਖੋਪਰੀ ਲੈ ਗਈ ਸਾਨੂੰ ਅੱਗੇ ਬੈਠੇ ਕੀ ਭਾਈ ਕਾਦੂ ਸਾਹਿਬ ਕਾਦੂ ਸਿੰਘ ਸਾਹਿਬ ਇਹ ਗੁਰਮੁਖ ਅਵਸਥਾ ਬੰਦੇ ਬਾਦ ਜਬੂਰਾ ਨਮਾਜ਼ ਜਾ ਕੇ ਪੁੱਤਾਂ ਦੇ ਕਾਲਜੇ ਮੁੰਝ ਰਗ ਸਿਰ ਕਹਿਣ ਲੱਗਾ ਤੈਨੂੰ ਦੁੱਖ ਨੇ ਕਹਿੰਦਾ ਚੂਨੇ ਦਾ ਗਹਿ ਵਿੱਚ ਮਕਾਨ ਹੋਵੇ ਵਰਖਾ ਗੜੇ ਪੈਂਦੇ ਹੁਣ ਕੋਈ ਹੈ ਤਕਲੀਫ ਜਿਹੜਾ ਮਕਾਨ ਦੇ ਵਿੱਚ ਬੈਠਾ ਕਹਿੰਦਾ ਨਹੀਂ ਕਹਿੰਦੇ ਸਰੀਰ ਤਾਂ ਆਤਮਾ ਦਾ ਕੋਠਾ ਇਹ ਆਤਮਾ ਦਾ ਕੋਠਾ ਮੈਂ ਸਰੀਰ ਮੈਂ ਤਾਂ ਚੇਤਨ ਹਾਂ ਆਤਮਾ ਕਹਿੰਦੇ ਹੁਣ ਤੇਰੇ ਪੁੱਤ ਦਾ ਕਾਲਜਾਮ ਵੀ ਤੁਨਿਆ ਕਹਿੰਦੇ ਜਦੋਂ ਕਿਸੇ ਨੇ ਕਿਸੇ ਨੂੰ ਕੰਨਿਆ ਦੇਣੀ ਹੁੰਦੀ ਹੈ ਤੇ ਛੁਹਾਰਾ ਨੂੰ ਲਾਉਣੀ ਇਹ ਜਿੱਤ ਰੂਪੀ ਕੰਨਿਆ ਛੁਹਾਰਾ ਲਾਵੇ ਜਿੱਤ ਖਾਲਸੇ ਦੀ ਆਂਦਰਾਂ ਢੁੱਕ ਕੇ ਸਾਢੇ ਤਿੰਨ ਸਾਲ ਦਾ ਬੱਚਾ ਹੋ ਤੁਸੀਂ ਵਿਚਾਰ ਕਰ ਲਓ ਜਰਾ ਗੱਲਾਂ ਕਰਨ ਸੌਖਾ ਆ ਇੱਥੇ ਮਾੜਾ ਜਿਹਾ ਬੱਚਾ ਹੋ ਜਾਏ ਇੰਟਰਨੈਟ ਟੈਲੀਵਿਜ਼ਨ ਕਢਾਉਂਦੇ ਆ, ਗੁੰਮ ਹੋ ਗਿਆ ਸਾਰ ਸੰਗਤ ਜੀ ਕਾਲ ਜਾਮੁਨ ਧੋਂਦੇ ਆ, ਇਹ ਉੱਥੇ ਤਾਂ ਅੰਦਰ ਵੱਡ ਗਲ ਪਾਈਆਂ। ਕਹਿੰਦੇ ਹੁਣ ਕਹਿੰਦੇ ਜਦੋਂ ਲੜਕੀ ਵਿਆਹ ਦਿੰਦੀ ਹੈ ਜੈ ਮਾਲਾ ਗਲ ਚੁਕਾ, ਜਿੱਤ ਮੇਰੀ ਹੈ ਤੁਹਾਡੀ ਵਿੱਚ ਕੇ ਬੋਲੋ, ਅਖਲਾਕ ਉੱਚਾ ਹੋਵੇ ਜਿੱਤ। ਉਹਨਾਂ ਲੋਕਾਂ ਦੇ ਕਿਤਨੇ ਇਰਾਦੇ ਮਜ਼ਬੂਤ ਸਨ, ਕਿਉਂ ਕਿ ਬਾਣਾ ਬਾਣੀ ਸਿਮਰਨ ਗੁਰੂ ਘਰ ਦੀ ਸੇਵਾ ਦਾ ਫਲ ਹੈ। ਅੱਜ ਹੁਣ ਦੇਖੋ ਸਾਡਾ ਮਨ ਨੀ ਕਿਤੇ ਟਿਕਦਾ, ਟਿਕੇ ਤਾਂ ਜੇ ਟਿਕਣ ਵਾਲੀ ਚੀਜ਼ ਹੋਵੇ। ਸਿਮਰਨ ਨਾਲ ਜੁੜੋ, ਸੇਵਾ ਭਗਤੀ ਗੁਰੂ ਮਹਾਰਾਜ ਤੇ ਵਿਸ਼ਵਾਸ ਧਾਰੋ ਕਿ ਇਹ ਤਾਂ ਘਰ ਇਹੋ ਜਿਹਾ, ਜੋ ਮੰਗੀਆ ਸੋ ਪਾਈਆ, ਨਿਧਾਰਾ ਆਧਾਰ, ਜਿਤੜੇ ਫਲ ਮਨ ਬਖਸ਼ਿਆ ਤਿਤੜਿਆ ਸਤਗੁਰ ਪਾਸ, ਸਤਗੁਰ ਸੇਵਿਆ ਲੱਗਿਆ ਕੱਢ ਰਤਨ ਦੇਵੈ ਅਰਦਾਸ, ਐਸੀ ਬਖਸ਼ਿਸ਼ ਹੈ। ਇਸ ਕਰਕੇ ਰਸ ਰਸ ਸਵਾਦ ਸਵਾਦ ਆਨੰਦ ਆਨੰਦ ਦੇ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਦੇ ਉਹ ਗੁਣਾਂ ਨੂੰ ਭਾਈ ਗਾਉਂਦੇ ਹਨ। ਇਹ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੀਆਂ ਵਿਚਾਰਾਂ ਆਪ ਜੀ ਨੇ ਸ਼ਰਵਣ ਕੀਤੀਆਂ ਹਨ। ਸੋ ਵੱਧ ਤੋਂ ਵੱਧ ਖੰਡਗੜ੍ਹ ਅੰਮ੍ਰਿਤ ਛਕੋ, ਨਸ਼ਿਆਂ ਦਾ ਤਿਆਗ ਪਿਆ, ਜੋ ਆਪਸ ਵਿੱਚ ਰੋਜ਼ਾਨਾ ਡਿਵੋਰਸਾਂ ਵਾਲੀ ਕਿਰਿਆ, ਤੇ ਸਤਿਗੁਰੂ ਤੋਂ ਸਮਾਂ ਲਓ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋ ਗਿਆ ਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੇ ਕੋਲ, ਬਾਬਾ ਤਰਲੋਕ ਸਿੰਘ ਹੈ, ਕੁੜੀਆਂ ਨੇ ਉੱਥੇ ਰਹਿਣਾ, ਮਹਾਂਪੁਰਖ ਜਾਣੀਆਂ, ਕਹਿੰਦੇ ਘਰ ਨਹੀਂ ਜਾਂਦੇ, ਕਹਿੰਦੇ ਮਹਾਰਾਜ ਘਰ ਕੀ ਜਾਣਾ, ਬੀਬੀ ਦੇ ਜੀਵਨ ਚ ਕੁਝ ਢਿੱਲ ਮੱਠ ਹੈ। ਕਹਿੰਦੇ ਕਿਸੇ ਟਾਈਮ ਮਾਂ ਪੇ ਛੱਡ ਸਕਦਾ, ਔਰਤ ਨਹੀਂ ਛੱਡ ਸਕਦਾ। ਦੋ ਰਿਸ਼ਤੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਹੁੰਦੇ ਨੇ। ਇੱਕ ਤਾਂ ਜਦੋਂ ਅਸੀਂ ਖੰਡੇਵਾੜ ਦਾ ਅੰਮ੍ਰਿਤ ਛੱਕ ਕੇ ਪਾਈਆਂ ਪਿਆਰਿਆਂ ਦੁਆਰਾ ਗੁਰਦੀਖਤ ਹੁੰਦੀ ਸਿੰਘ ਸਾਹਿਬ, ਇਹ ਨਾਤਾ ਵੀ ਗੁਰੂ ਗ੍ਰੰਥ ਸਾਹਿਬ ਚਰਨਾਂ ਨਾਲ ਜੁੜਦਾ। ਦੂਜਾ ਗ੍ਰਿਸਤਾ ਜਦੋਂ ਆਨੰਦ ਕਾਰਜ ਹੁੰਦਾ, ਕਹਿੰਦੇ ਗੁਰੂ ਮਹਾਰਾਜ ਨੂੰ ਵਿੱਚ ਦੋ ਪੰਚਾਇਤਾਂ ਅਰਦਾਸ ਹੋਈ ਹੁੰਦੀ, ਫਿਰ ਮਹਾਂਪੁਰਖਾਂ ਤੇ ਸਾਥੀ ਲੰਮੀ ਆ, ਸਮਾਂ ਇਜਾਜ਼ਤ ਨਹੀਂ ਦਿੰਦਾ। ਇਸ ਕਰਕੇ ਗੁਰਮੁਖ ਜਨੋਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਸਮਝਦੇ ਹਾਂ, ਇਹ ਦੁਬਾਰਾ ਮੂੰਹ ਲੈ ਕੇ ਕਿਵੇਂ ਬੈਠਾਂਗੇ, ਮਹਾਰਾਜ ਕੀ ਕਹਿਣਗੇ। ਪਰ ਜੇ ਮਹਾਰਾਜ ਦੀ ਮਹਾਨਤਾ, ਮਹਾਰਾਜ ਦਾ ਪਿਆਰ ਵੀ ਹੋਵੇ, ਮਹਾਰਾਜ ਦਾ ਡਰ ਵੀ ਹੋਵੇ, ਇਹਦਾ ਗਲਤੀ ਹੋ ਨਹੀਂ ਸਕਦੀ। ਮਹਾਰਾਜ ਤੋਂ ਪੈ ਚੁੱਕਿਆ ਗਿਆ, ਇੰਨਾ ਚੁੱਕਿਆ ਗਿਆ ਤੇ ਮਾਦਕ ਚੀਜ਼ਾਂ ਨਸ਼ੇ ਕਰਕੇ ਮਹਾਰਾਜ ਬੋਲੇ ਬਹਿਨੇ ਲਾਵਾਂ ਕਰਾਉਣ ਭਜ ਕੇ ਬੋਲੋ। ਗੁਰੂ ਇੱਕ ਪੁਲਿਸ ਦੇ ਕਰਮਚਾਰੀ ਕੋਲ ਜਾਣਾ ਹੋਵੇ ਭੈ ਮੰਨਦੇ ਆ, ਤੇ ਮਹਾਰਾਜ ਜਿਹੜੇ ਦੀਨ ਦੁਨੀਆਂ ਦੇ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ, ਜਿਸ ਬੈਠੇ ਜਿਸ ਪਾਸ ਬੈਠਿਆਂ ਸੋਈ ਹੈ ਸਭਨਾਂ ਦਾ ਸਾਹ, ਇਹਦਾ ਸਾਨੂੰ ਪੈ ਨਹੀਂ ਰਹਿ ਗਿਆ, ਇਹਦਾ ਡਰ ਨਹੀਂ ਰਹਿ ਗਿਆ। ਸੋ ਇਸ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰੋ, ਤੜਕੇ ਉੱਠੋ, ਇਸ਼ਨਾਨ ਕਰੋ, ਜਪ ਜੀ ਸਾਹਿਬ ਦਾ ਪਾਠ ਕਰਕੇ ਸਿਮਰਨ ਕਰੋ, ਪੰਜ ਬਾਣੀਆਂ ਸੁਖਮਣੀ ਕਰੋ, ਇਹ ਬਹੁਤ ਵੱਡੀ ਗੱਲ ਹੈ। ਬਾਕੀ ਸ਼ਾਮ ਨੂੰ ਰਹਿ ਰਹਾ ਸਾਰਤੀ ਕੀਰਤਨ ਸੋਹਲਾ, ਜੋ ਮਹਾਰਾਜ ਦਾ ਸਿਧਾਂਤ ਹੈ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਭਾਈ ਗੁਰਦਾਸ ਜੀ ਗੁਰਮੁਖ ਨਾਮ ਦਾ ਇਸ਼ਨਾਨ, ਨਾਮ ਜਪਣਾ ਤੇ ਨੇਕ ਕਾਰਜਾਂ ਦੇ ਦਾਨ ਕਰਨਾ ਤੇ ਇਸੇ ਤਰ੍ਹਾਂ ਇਸ਼ਨਾਨ, ਇਹ ਸਾਰੇ ਨਾਮ ਦਾ ਅਭਿਆਸ, ਇਹ ਮਹਾਰਾਜ ਨੇ ਕਿਰਪਾ ਕੀਤੀ। ਹੁਣ ਰੋਜ਼ ਪੜ੍ਹਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੁਰ, ਚੜ੍ਹਦੀ ਕਲਾ ਕਿੱਥੇ ਜਿੱਥੇ ਨਾਮ ਹੈ, ਨਾਨਕ ਨਾਮ ਜਿਹੜਾ ਨਾਮ ਦੀ ਕਮਾਈ ਗੁਰੂ ਉਹਦੀ ਚੜ੍ਹਦੀ ਕਲਾ। ਚੜ੍ਹਦੀ ਕਲਾ ਦਾ ਮਤਲਬ ਕੀ ਹੈ, ਬ੍ਰਹਮ ਗਿਆਨ, ਜਿਹੜਾ ਬ੍ਰਹਮ ਗਿਆਨੀ ਉਹ ਹੀ ਸਰਬੱਤ ਦਾ ਭਲਾ ਮੰਗਦਾ, ਅਗਿਆਨੀ ਨਹੀਂ ਮੰਗਦਾ। ਇਹ ਤਿੰਨ ਸੂਤਰ ਆ। ਇਸ ਕਰਕੇ ਅੱਜ ਹੁਣ ਸਾਰੇ ਦੇਸ਼ ਨਾਲੇ ਵੀ ਸਿੰਘ ਬੈਠੇ ਆ ਤੇ ਤੁਸੀਂ ਵੀ ਭਾਈ ਦੇ ਨੌਜਵਾਨ ਆ ਤੇ ਅਤਫਾਕ ਪੈਦਾ ਕਰੋ ਤੇ ਅੱਜ ਸਾਡੀ ਬੇਅਤਫਾਕੀ ਦਾ ਫਲ ਹੈ ਗੁਰੂ ਗ੍ਰੰਥ ਸਾਹਿਬ ਦਾ। ਮੈਨੂੰ ਪਤਾ ਹੋਵੇ ਘਰ ਦਾ ਕੋਈ ਮਾਲਕ ਨਹੀਂ, ਫਿਰ ਜਿਹੜੇ ਉਹ ਮਨਮੁੱਖ ਹੁੰਦੇ ਆ ਉਹਨਾਂ ਨੂੰ ਹੌਸਲਾ ਦਿੰਦਾ ਤੇ ਹੋਈਆਂ ਦੁਰਘਟਨਾਵਾਂ ਕਰਦੇ। ਹੁਣ ਦੇਖੋ ਹਿੰਦੁਸਤਾਨੀਆਂ ਬਹੁਤ ਬੇਟੀਆਂ ਕਿਵੇਂ ਜਾ ਕੇ ਲਿਆਉਂਦੇ ਸੀ, ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਅਜੀਤ ਸਿੰਘ ਅਗਵਾ ਕਾਸ਼ਮੀਰ ਸ਼ਾਮ ਸਿੰਘ ਅਟਾਲੀ ਦਾ ਵਾਲਾ ਜਰਨੈਲ ਉਹਨਾਂ ਪਦੂਆਂ ਦੇ ਰਾਹੀਂ ਭੰਨੇ, ਮੁੜ ਕੇ ਉਹ ਵੀ ਦਰੇ ਕਰਦਰ ਸੀ ਕਿਹੜਾ ਹਿੰਦੁਸਤਾਨ ਵੱਲ ਮੂੰਹ ਕਰਦਾ ਹੁਣ ਸਲਾਮੀ ਤੇ, ਕਿਉਂਕਿ ਮਾਲਕ ਆ ਗਏ ਸੀ ਧਰਤੀ ਦੇ ਮਾਲਕ ਜੰਮ ਕਰ ਤੇ ਦਸ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਖਾਲਸੇ ਦੀ। ਜੇ ਅੱਜ ਵੀ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਪਹਿਰੇਦਾਰ ਤਗੜੇ ਖੜੇ ਆ, ਤਗੜੇ ਖੜੇ ਪਹਿਰੇਦਾਰ ਹੈ ਜੋਤ ਪਹਿਰੇਦਾਰ ਸੁਸਤ ਹੋ ਜਾਏ ਤੇ ਫਿਰ ਸਾਰੀਆਂ ਪ੍ਰੀਤੀਆਂ ਪਾਈ ਹੋਣੀਆਂ। ਇਸ ਕਰਕੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਤੇ 2.5 ਘੰਟੇ 24 ਘੰਟਿਆਂ ਦਾ ਸਿਮਰਤ ਦਾ ਦਸਵੰਧ, ਕਿਰਤ ਦਾ ਦਸਵਾਂ ਹਿੱਸਾ ਧਰਮ ਕਾਲਜਾਂ ਵਿੱਚ ਲਾਓ ਤੇ ਫਿਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਭਾਈ ਅਵਸ਼ ਮੇਰੇ ਬਖਸ਼ ਵਿੱਚ ਕਰਨਗੇ। ਕੋਈ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੇ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਯਾਦਾਰਾਂ ਦਾ, ਗ੍ਰੰਥੀ ਸਿੰਘ, ਰਾਜੀਵ ਸਿੰਘ, ਢਾਡੀ ਸਿੰਘ, ਸਮੂਹ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।